ਦੌੜੀ ਮਹੱਲਾ ਤੀਜਾ ਗੁਆਰੇਰੀ ਸੱਚਾ ਅਮਰ ਸੱਚਾ ਪਾਤਸ਼ਾਹ ਮਨ ਸੱਚਾ ਰਾਤੇ ਹਰ ਵੇ ਪਰਵਾਹ ਉਹ ਪਾਤਸ਼ਾਹ ਪਰਮੇਸ਼ਰ ਆਪ ਸੱਚਾ ਹੈ ਸੱਚਾ ਅਮਰ ਅਮਰ ਹੁੰਦਾ ਹੁਕਮ ਕਰਨ ਵਾਲਾ ਪਰਮਾਤਮਾ ਸੱਚਾ ਅਮਰ ਸੱਚਾ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਸੱਚੇ ਪਾਤਸ਼ਾਹ ਹੋ ਤੁਸੀਂ ਆਪ ਤਾਂ ਕਹਿਣਾ ਨਹੀਂ ਕਿ ਮੈਂ ਕੌਣ ਹਾਂ ਪਰ ਅਸੀਂ ਸਾਨੂੰ ਪਤਾ ਕਿ ਤੁਸੀਂ ਪਰਮਾਤਮਾ ਹੋ ਪਰਮਾਤਮਾ ਨੇ ਹੀ ਸਰਗੁਣ ਰੂਪ ਧਾਰਨ ਕੀਤਾ ਹੈ ਦੁਨਿਆਵੀ ਕੌਤਕ ਐਸੇ ਕਰ ਦਿੱਤੇ ਕਿ ਸਧਾਰਨ ਮਨੁੱਖ ਦੀ ਤਾਂ ਸਮਝ ਹੀ ਨਹੀਂ ਪੈਂਦਾ ਕਿ ਗੁਰੂ ਅੰਗਦ ਦੇਵ ਜੀ ਕੌਣ ਨੇ ਗੁਰੂ ਅਮਰਦਾਸ ਜੀ ਕੌਣ ਨੇ ਗੁਰੂ ਰਾਮਦਾਸ ਬਾਰੇ ਉਹ ਦੁਨਿਆਵੀ ਚੀਜ਼ਾਂ ਉਹਨਾਂ ਨੇ ਇੰਨੀਆਂ ਇੰਨੀਆਂ ਬਣਾਤੀਆਂ ਨੇ ਜੀ ਉਹ ਛੋਟੇ ਹੁੰਦਿਆਂ ਗੁਰੂ ਰਾਮਦਾਸ ਨਾਮ ਜੇਠਾ ਸੀ ਫਿਰ ਉਹਨਾਂ ਦੇ ਮਾਤਾ ਪਿਤਾ ਚੜ੍ਹਾਈ ਕਰ ਗਏ ਸੀਗੇ ਉਹ ਸਾਰਾ ਹੀ ਉਹਨਾਂ ਦਾ ਇੱਕ ਕੌਤਕ ਸੀ ਉੱਧਰ ਨਾ ਜਾਓ ਇਹ ਜਾਣੋ ਵੀ ਉਹ ਸੱਚਾ ਅਮਰ ਸੱਚਾ ਪਾਤਸ਼ਾਹ ਅਕਾਲ ਪੁਰਖ ਵੀ ਸੱਚਾ ਅਮਰ ਹੈ ਪਾਤਸ਼ਾਹ ਪਰਮੇਸ਼ਰ ਹੈ ਸੱਚਾ ਪਾਤਸ਼ਾਹ ਹੈ ਉਹਦਾ ਹੁਕਮ ਵੀ ਸੱਚਾ ਹੈ ਅਤੇ ਗੁਰੂ ਅਮਰਦਾਸ ਜੀ ਵੀ ਉਹੀ ਚੀਜ਼ ਹੈ ਧੰਨ ਗੁਰੂ ਅਮਰਦਾਸ ਜੀ ਵੀ ਸੱਚਾ ਪਾਤਸ਼ਾਹ ਹੈ ਅਤੇ ਸੱਚਾ ਹੀ ਉਹਨਾਂ ਦਾ ਧੰਨ ਗੁਰੂ ਅਮਰਦਾਸ ਜੀ ਨਾਮ ਹੈ ਉਹਨਾਂ ਦਾ ਹੁਕਮ ਅਟਲ ਹੈ 22 ਸਾਲ ਗੁਰਤਾ ਗੱਦੀ ਆਪ 22 ਸਾਲ 6 ਮਹੀਨੇ ਤੱਕ ਉੱਤੇ ਕੋਈ ਦਿਨ ਰਹੇ ਆ ਮਹਾਰਾਜ ਨੇ ਪਰਣ ਕਰ ਲਿਆ ਜਦ ਤੱਕ ਅਸੀਂ ਗੁਰਤਾ ਗੱਦੀ 'ਤੇ ਬੈਠੇ ਹਾਂ ਇਹ ਗੋਇੰਦਵਾਲ ਸਾਹਿਬ ਦੀ ਜੂਹ ਦੇ ਵਿੱਚ ਇਸ ਇਲਾਕੇ 'ਚ ਕੋਈ ਬਿਮਾਰੀ ਨਾ ਆਵੇ ਦੂਜੀ ਗੱਲ ਕਹੀ ਵੱਡੀ ਕਿਸੇ ਮਾਤਾ ਪਿਤਾ ਦੇ ਸਾਹਮਣੇ ਉਹਨਾਂ ਦਾ ਬੱਚਾ ਚੜ੍ਹਾਈ ਨਹੀਂ ਕਰੇਗਾ ਸੋ ਨਾਮ ਸੁਣੇ ਸੁੱਤ ਭਾਨ ਡਰਿਓ ਭੱਟਾਂ ਨੇ ਸਵਈਆਂ 'ਚ ਲਿਖਿਆ ਸੋ ਨਾਮ ਸੁਣੇ ਸੁੱਤ ਭਾਨ ਡਰਿਓ ਭਾਨ ਹੁੰਦਾ ਸੂਰਜ ਦਾ ਜਿਹੜਾ ਪੁੱਤਰ ਸੀ ਧਰਮਰਾਜ ਇਹ ਡਰ ਗਿਆ ਕਿ ਗੁਰੂ ਅਮਰਦਾਸ ਜੀ ਨੇ ਪਰਣ ਕਰ ਲਿਆ ਉਸ ਕਰਕੇ ਉਹਨੇ ਜਮਦੂਤਾਂ ਨੂੰ ਕਹਿ ਤਾ ਬੁਲਾ ਕੇ ਉਹ ਉੱਥੇ ਨਾ ਜਾਇਓ ਜਿਹਦਾ ਮਾਂ ਬਾਪ ਜਿਉਂਦਾ ਉਹਦਾ ਲੜਕਾ ਨਾ ਮਰੇ ਨਾ ਲੜਕੀ ਮਰੇ ਉਹਦੀ ਕਿਉਂਕਿ ਉੱਥੇ ਪਰਣ ਕਰ ਲਿਆ ਪਾਤਸ਼ਾਹ ਨੇ ਫਿਰ ਗੁਰੂ ਸਾਹਿਬ ਨੇ ਕਿਹਾ ਕੋਈ ਬਿਮਾਰੀ ਨਾ ਬੜੇ ਮੇਰੇ ਇਲਾਕੇ 'ਚ ਬਿਮਾਰੀ ਬੜੀ ਹੋਈ ਨਹੀਂ 22 ਸਾਲ ਇਸ ਕਰਕੇ ਸੱਚਾ ਕੌਣ ਹੈ ਸੱਚਾ ਅਮਰ ਸੱਚਾ ਪਾਤਸ਼ਾਹ ਹੋ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਮਨ ਸੱਚ ਹੈ ਰਾਤੇ ਹਰ ਵੇ ਪਰਵਾਹ ਜੋ ਮਨ ਕਰਕੇ ਸੱਚੇ ਹਰੀ ਵਿੱਚ ਰੱਤੇ ਹੋਏ ਸੀ ਉਹ ਬੇਪਰਵਾਹ ਸਤਿਗੁਰੂ ਜੀ ਨੇ ਕਿੱਡਾ ਵੱਡਾ ਵਾਕ ਕਰ ਦਿੱਤਾ ਕੌਣ ਕਰ ਸਕਦਾ ਅੱਜ ਦੇ ਯੁੱਗ 'ਚ ਕੋਈ ਨਕਲੀ ਗੁਰੂ ਕਰਕੇ ਦਿਖਾਵੇ ਤਾਂ ਐਸਾ ਵਾਕ ਆਹ ਜਿਹੜੇ ਗੱਦੀਆਂ ਲਾ ਲਾ ਕੇ ਬੈਠੇ ਨੇ ਇੰਨੇ ਇੰਨੇ ਇਕੱਠ ਕਰਦੇ ਨੇ ਉੱਦਾਂ ਤਾਂ ਬਥੇਰੀ ਦਿਖਾ ਦਿੰਦੇ ਨੇ ਸਿੱਧੀਆਂ ਸਿੱਧੀਆਂ ਦੇ ਨਾਲ ਕਾਲੇ ਇਲਮ ਸਿੱਧ ਕਰਕੇ ਕਿਸੇ ਨੂੰ ਪ੍ਰਕਾਸ਼ ਦਿਖਾਤਾ ਕਿਸੇ ਨੂੰ ਕੁਛ ਦਿਖਾਤਾ ਆਹ ਕੋਈ ਪਰਣ ਕਰਕੇ ਦਿਖਾਵੇ ਵੀ ਜਿੱਥੇ ਵੀ ਸਾਡਾ ਕੋਈ ਬੰਦਾ ਬੈਠਾ ਉਹ ਬਿਮਾਰ ਨਹੀਂ ਹੋਵੇਗਾ ਉਹ ਮਰੇਗਾ ਨਹੀਂ ਇਹ ਗੁਰੂ ਅਮਰਦਾਸ ਦੀ ਵਡਿਆਈ ਹੈ ਸੱਚਾ ਮਹਿਲ ਸੱਚ ਨਾਮ ਸਮਾਹ ਸੱਚੇ ਸਰੂਪ ਦੇ ਪ੍ਰਾਪਤ ਹੋਣ ਕਰਕੇ ਜਗਿਆਸੂ ਨੂੰ ਸੱਚੇ ਨਾਮੀ ਦਾ ਸਮਾਹੜਾ ਆਨੰਦ ਪ੍ਰਾਪਤ ਹੋਇਆ ਕਿਉਂਕਿ ਸੱਚਾ ਮਹਿਲ ਜਿਹੜਾ ਸੱਚਾ ਸਰੂਪ ਆਪਣੇ ਅੰਦਰ ਹੈ ਬਾਹਰਲਾ ਤਾਂ ਰੂਪ ਹੈ ਨਾਸਵੰਤ ਬਾਹਰਲਾ ਰੂਪ ਕਦੇ ਇੱਕ ਸਥਰ ਨਹੀਂ ਰਿਹਾ ਬਚਪਨ ਸੀ ਨਿਕਾ ਜਾਂ ਬੱਚਾ ਸੀ ਕਿਸ਼ੋਰ ਅਵਸਥਾ ਆ ਗਈ ਫਿਰ ਜਵਾਨੀ ਆ ਗਈ ਵਡੇਪਾ ਆ ਗਿਆ ਫਿਰ ਬਿਲਕੁਲ ਹੀ ਬੁੱਢਾ ਜਿਹਾ ਹੋ ਕੇ ਚੜ੍ਹਾਈ ਕਰ ਗਿਆ ਇਹ ਤਾਂ ਬਦਲ ਗਿਆ ਰੂਪ ਤਾਂ ਸੱਚਾ ਨਾ ਹੋਇਆ ਰੂਪ ਤਾਂ ਇੱਕ ਧੋਖਾ ਸੀ ਪਰ ਸਰੂਪ ਦੀ ਪ੍ਰਾਪਤੀ ਜਿਉਂਦੇ ਜੀ ਕਰ ਲਈਏ ਜੇ ਅੰਦਰਲਾ ਸਰੂਪ ਜਿਹੜਾ ਉਹ ਤੱਕ ਪਹੁੰਚ ਜਾਈਏ ਤਾਂ ਮਹਾਰਾਜ ਕਹਿੰਦੇ ਸਮਾਹੜਾ ਆਨੰਦ ਹੀ ਆਨੰਦ ਉਹਦੇ ਵਿੱਚ ਹੀ ਸਮਾ ਜਾਓ ਸੱਚਾ ਮਹਿਲ ਸੱਚ ਨਾਮ ਸਮਾਹ ਸੱਚੇ ਨਾਮ ਦੇ ਵਿੱਚ ਸਮਾ ਜਾਓ ਫਿਰ ਸੱਚੇ ਸਰੂਪ ਦੀ ਪ੍ਰਾਪਤੀ ਹੋ ਜਾਂਦੀ ਸੁਣ ਮਨ ਮੇਰੇ ਸ਼ਬਦ ਵਿਚਾਰ ਆਰਾਮ ਜਪੋ ਭਵ ਜਲ ਉਤਰੋ ਪਾਰ ਰਹਾਓ ਇਹ ਮੇਰੇ ਮਨ ਗੁਰ ਉਪਦੇਸ਼ ਨੂੰ ਸੁਣ ਕੇ ਉਹਦੀ ਵਿਚਾਰ ਕਰ ਪਹਿਲਾਂ ਗੁਰੂ ਦੇ ਉਪਦੇਸ਼ ਨੂੰ ਸੁਣੋ ਫਿਰ ਬੈਠ ਕੇ ਉਹਦੀ ਵਿਚਾਰ ਕਰੋ ਇੰਨੀ ਕੀਮਤੀ ਉਪਦੇਸ਼ ਇੰਨਾ ਕੀਮਤੀ ਉਪਦੇਸ਼ ਹੈ ਲੋਕ ਇੱਥੇ ਜਿਹੜੇ ਇੱਧਰਲੇ ਲੋਕ ਨੇ ਜੇ ਕੋਈ ਇਹੋ ਜਿਹਾ ਉਪਦੇਸ਼ ਕਰੇ ਕਈ ਇੱਥੇ ਆਏ ਸੀ ਤੁਹਾਨੂੰ ਪਤਾ ਹੀ ਹੈ ਕੋਈ $500 ਦੇ ਕੇ ਉਪਦੇਸ਼ ਸੁਣਦਾ ਸੀ ਕੋਈ $1000 ਦੇ ਕੇ ਗੱਲਾਂ ਫਿਰ ਇਹਨਾਂ ਨੇ ਆ ਕੇ ਆਖਣਾ ਉੱਥੇ ਮੈਨੂੰ ਬੜੀਆਂ ਗੱਲਾਂ ਮਿਲੀਆਂ ਕਿਉਂਕਿ ਪੈਸੇ ਦਿੱਤੇ ਹੋਏ ਸੀ ਉੱਥੇ ਜਿੱਥੇ ਪੈਸੇ ਦਿੱਤੇ ਉੱਥੇ ਲੋਕ ਡਾਇਰੀਆਂ ਲੈ ਜਾਂਦੇ ਨਾਲ ਨੋਟ ਕਰਕੇ ਲਿਆਉਂਦੇ ਨੇ ਵੀ ਆਹ ਗੱਲਾਂ ਉੱਥੇ ਮੈਂ ਪ੍ਰਾਪਤ ਕੀਤੀਆਂ ਨੇ ਕਿਉਂਕਿ ਉੱਥੇ ਪੈਸੇ ਦਿੱਤੇ ਸੀ ਇੱਥੇ ਫ੍ਰੀ ਦਾ ਕੰਮ ਹੋਣ ਕਰਕੇ ਇੰਨਾ ਕੀਮਤੀ ਉਪਦੇਸ਼ ਹੈ ਕੋਈ ਨੋਟ ਹੀ ਨਹੀਂ ਕਰਦਾ ਇਸ ਕਰਕੇ ਤਾਂਹੀਓ ਕਹਿੰਦੇ ਆ ਸੀੜੀਆਂ ਵੀ ਆਪਾਂ ਫ੍ਰੀ ਦੇ ਦਿੰਦੇ ਹਾਂ ਲੋਕ ਘਰੇ ਲਿਜਾ ਕੇ ਰੱਖ ਲੈਂਦੇ ਅਤੇ ਜੇ ਕਹੀਏ ਵੀ ਇਹਨਾਂ ਦੇ ਪੈਸੇ ਰੱਖ ਦੇਈਏ ਵੀ ਇਹ ਕਹਿਣਗੇ ਲਓ ਜੀ ਇਹ ਤਾਂ ਪ੍ਰਚਾਰ ਤਾਂ ਕਾਹਦਾ ਹੋਣਾ ਤਾਂ ਪੈਸੇ ਕਮਾਉਂਦੇ ਵੇਚਦੇ ਤੇ ਤੁਸੀਂ ਫਰੀਲ ਜਾ ਕੇ ਕਿਹੜਾ ਸੁਣਦੇ ਆ, ਤੁਸੀਂ ਤਾਂ ਉੱਥੇ ਇੱਧਰ ਉੱਧਰ ਸੁੱਟ ਛੱਡਦੇ ਆ। ਤਾਂ ਆਪਣਾ ਨਹੀਂ ਔਗਣ ਦੇਖਣਾ, ਦੂਜੇ ਨੂੰ ਦੇਖਣਾ। ਇਹ ਨਹੀਂ ਦੇਖਣਾ ਵੀ ਉਹ ਕਿੰਨੇ ਸੌ ਡਾਲਰਾਂ ਦੀ ਕਿੰਨੇ ਬਣੀ ਹੈ, ਵੀ ਉਹ ਤਾਂ ਖਰਚਾ ਹੋਇਆ ਹੀ ਹੈ, ਉਹ ਫਰੀ ਤਾਂ ਨਹੀਂ ਬਣਾ ਕੇ ਦੇਤੀਆਂ ਬਣਾਉਣ ਵਾਲੇ ਨੇ। ਇਸ ਕਰਕੇ ਹੈ ਵੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੰਨਾ ਕੀਮਤੀ ਉਪਦੇਸ਼ ਅਸੀਂ ਦਿੰਦੇ ਹਾਂ, ਉਹਨੂੰ ਕੁਛ ਸੁਣਨ ਨੂੰ ਤਿਆਰ ਨਹੀਂ ਹੈ। ਜਿੱਥੇ ਕੋਈ ਪੁੱਠੀ ਮੱਤ ਦੇਵੇ ਉੱਥੇ ਇਕੱਠ ਹੀ ਇਕੱਠ ਹੋ ਜਾਂਦਾ। ਸੁਣ ਮਨ ਮੇਰੇ ਸ਼ਬਦ ਵਿਚਾਰ, ਮੇਰਿਆ ਮਨਾ ਗੁਰੂ ਉਪਦੇਸ਼ ਨੂੰ ਸੁਣ ਕੇ ਫਿਰ ਉਹਦੀ ਵਿਚਾਰ ਕਰ। ਰਾਮ ਜਪੋ ਭਵ ਜਲੇ ਉਤਰੋ ਪਾਰ, ਰਾਮ ਨਾਮ ਨੂੰ ਜਪੋਗੇ ਤਾਂ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਓਗੇ। ਸਤਿਗੁਰੂ ਜੀ ਤਾਂ ਕਹੀ ਜਾਂਦੇ ਨੇ ਕਿ ਪਰਮਾਤਮਾ ਦਾ ਨਾਮ ਜਪੋ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਜਿਨ੍ਹਾਂ ਨੇ ਕਦੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪੜ੍ਹਿਆ ਹੀ ਨਹੀਂ, ਕਦੇ ਮੱਥਾ ਨਹੀਂ ਟੇਕਿਆ, ਉਹ ਜਿਹੜੇ ਰੌਲਾ ਪਾਉਂਦੇ ਕਿ ਅਸੀਂ ਰਾਮ ਨਾਮ ਜਪਾਉਣਾ, ਹੁਣ ਕਦੇ ਬਹਿ ਕੇ ਗੁਰੂ ਗ੍ਰੰਥ ਸਾਹਿਬ ਦੀ ਕਥਾ ਸੁਣਿਓ, ਕਦੇ ਬਹਿ ਕੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਸੁਣਿਓ, ਪਤਾ ਹੀ ਨਹੀਂ ਕਿਹੜੀ ਦੁਨੀਆਂ 'ਚ ਵਿਚਰਦੇ ਫਿਰਦੇ ਆ। ਵੀ ਰੱਬ ਦਾ ਨਾਂ ਨਹੀਂ ਕੋਈ ਖਾਣੀ ਲੈਂਦਾ ਹੋਣਾ, ਗੁਰਸਿੱਖ ਤਾਂ ਰੱਬ ਦਾ ਨਾਂ ਲੈਂਦੇ, ਤੁਸੀਂ ਵੀ ਨਹੀਂ ਲੈਂਦੇ। ਜੇ ਤੁਸੀਂ ਨਾਂ ਲੈਂਦੇ ਤੁਹਾਨੂੰ ਮਾੜੀ ਮੋਟੀ ਸੋਝੀ ਹੁੰਦੀ। ਰਾਮ ਜਪੋ ਭਵ ਜਲ ਉਤਰੋ ਪਾਰ, ਅਸੀਂ ਤਾਂ ਕਹਿੰਦੇ ਪਰਮਾਤਮਾ ਦਾ ਨਾਮ ਲਓ, ਰਾਮ ਰਾਮ ਜਪੋ ਅਤੇ ਸੰਸਾਰ ਸਾਗਰ ਤੋਂ ਪਾਰ ਹੋ ਜਾਓ। ਵਿਸ਼ਰਾਮ ਦੇ ਕੇ ਕਹਿੰਦੇ ਨੇ ਭਰਮੇ ਆਵੇ ਭਰਮੇ ਜਾਏ, ਇਹੋ ਜੱਗ ਜਨਮਿਆ ਦੂਜਾ ਪਾਏ। ਇਹ ਜੀਵ ਭਰਮ ਕਰਕੇ ਹੀ ਆਉਂਦਾ ਅਤੇ ਭਰਮ ਕਰਕੇ ਹੀ ਚਲਿਆ ਜਾਂਦਾ, ਕਿਉਂਕਿ ਦਵੈਤ ਭਾਵਨਾ ਕਰਕੇ ਹੀ ਇਹ ਸਾਰਾ ਜਗਤ ਜੰਮਿਆ। ਮਨਮੁਖ ਨਾ ਚੇਤੈ ਆਵੇ ਜਾਏ, ਮਨਮੁਖ ਬੰਦਾ ਨਾਮ ਨਹੀਂ ਜਪਦਾ, ਇਸ ਕਰਕੇ ਉਹ ਆਉਂਦਾ ਜਾਂਦਾ ਜੰਮਦਾ ਮਰਦਾ ਹੀ ਰਹਿੰਦਾ। ਆਪ ਭੁੱਲਾ ਕੇ ਪ੍ਰਭ ਆਪ ਭੁਲਾਇਆ, ਇਹੋ ਜੀਉ ਵਡਾਣੀ ਚੱਕਰੀ ਲਾਇਆ। ਹੁਣ ਪ੍ਰਸ਼ਨ ਕਰਦੇ ਨੇ ਸਿਮਰਨ ਵੱਲੋਂ ਜੀਵ ਆਪੇ ਭੁੱਲਿਆ ਕਿ ਵਾਹਿਗੁਰੂ ਨੇ ਭੁਲਾ ਦਿੱਤਾ? ਮਹਾਰਾਜ ਸੱਚੇ ਪਾਤਸ਼ਾਹ ਉੱਤਰ ਦਿੰਦੇ ਨੇ, ਜੇ ਆਪ ਭੁੱਲਿਆ ਤਾਂ ਵੀ ਕਰਮਾਂ ਅਨੁਸਾਰ ਹੀ ਭੁੱਲਿਆ, ਜੇ ਪ੍ਰਭੂ ਨੇ ਭੁਲਾਇਆ ਤਾਂ ਵੀ ਕਰਮਾਂ ਅਨੁਸਾਰ ਹੀ ਭੁਲਾਇਆ। ਇਸ ਜੀਵ ਨੇ ਆਪਣੇ ਮਾਲਕ ਪਰਮਾਤਮਾ ਨੂੰ ਛੱਡ ਕੇ ਜਿਹੜੀ ਵਡਾਣੀ ਹੁੰਦੀ ਨਾ ਪਰਾਈ, ਹੋਰਨਾਂ ਦੀ ਚਾਕਰੀ ਸੇਵਾ ਵਿੱਚ ਭਾਵ ਆਪਣਾ ਮਨ ਲਾਇਆ, ਇਸੇ ਕਰਕੇ ਭੁੱਲਿਆ। ਗੁਰੂ ਗ੍ਰੰਥ ਸਾਹਿਬ ਦੀ ਜੇ ਸੇਵਾ ਕਰਦਾ ਹੁੰਦਾ, ਜੇ ਚੌਰ ਕਰੇ ਮਹਾਰਾਜ ਕੋਲ ਕੀਰਤਨ 'ਚ ਬੈਠੇ ਕਥਾ 'ਚ ਬੈਠੇ, ਤਾਂ ਕਾਹਨੂੰ ਭੁੱਲੇ? ਇਹ ਜਾ ਕੇ ਹੋਰਾਂ ਦੀ ਸੇਵਾ ਕਰਦਾ। ਜਿੱਥੇ ਕੋਈ ਕਹੇ ਵੀ ਪਹਿਲਾਂ $4,000 ਭੇਜ ਦਿਓ ਫਿਰ ਤੁਹਾਡਾ ਕੰਮ ਕਰਾਂਗੇ, ਬੜੀ ਖੁਸ਼ੀ ਨਾਲ ਉੱਥੇ ਫਿਰ ਚੁੱਕ ਕੇ ਵੀ ਪੈਸੇ ਭੇਜਦਾ, ਲੈ ਵੀ ਹੁਣ ਅਸੀਂ ਪਤਾ ਨਹੀਂ ਕੀ ਬਣ ਜਾਣਾ। ਉਹ ਜਿਹੜਾ ਸੰਸਾਰ ਭਰ 'ਚ ਲੋਟੂ ਟੋਲਾ ਬੈਠਾ, ਲੁੱਟਣ ਵਾਲੇ ਜਿਹੜੇ ਬੈਠੇ ਨੇ, ਗੁਰੂ ਗ੍ਰੰਥ ਸਾਹਿਬ ਕੋਈ ਪੈਸਾ ਹੀ ਨਹੀਂ ਮੰਗਦੇ, ਕਹਿੰਦੇ ਇਹਦਾ ਮਤਲਬ ਇਹਦੇ ਕੋਲ ਹੋਣਾ ਨਹੀਂ ਕੁਛ। ਅਤੇ ਜਿਹੜਾ ਲੋਟੂ ਟੋਲਾ ਬੈਠਾ ਲੁੱਟਣ ਵਾਲੇ, ਉੱਥੇ ਬਹੁਤ ਖੁਸ਼ ਹੋ ਕੇ ਪੈਸੇ ਦਿੰਦੇ ਆ। ਫਿਰ ਸਤਿਗੁਰੂ ਕੀ ਕਰਨ? ਹੁਣ ਜਦ ਜਾ ਕੇ ਵਡਾਣੀ ਚਾਕਰੀ ਕਰਨੀ ਹੈ, ਦੂਜੇ ਦੀ ਸੇਵਾ ਕਰਨੀ, ਗੁਰੂ ਸਾਹਿਬ ਨੂੰ ਛੱਡ ਕੇ ਉਹਦੇ ਮੱਥਾ ਟੇਕ, ਉਹਦੇ ਟੇਕ, ਉਹਦੇ ਟੇਕ, ਇੱਕ ਓੰਕਾਰ ਦਾ ਨਾਂ ਹੀ ਭੁੱਲ ਗਿਆ, ਜੋ ਕਰਤਾ ਪੁਰਖ ਹੈ ਸ੍ਰਿਸ਼ਟੀ ਦਾ ਮਾਲਕ ਹੈ ਉਹਦਾ ਨਾਂ ਭੁੱਲ ਗਿਆ, ਅਤੇ ਹੋਰ ਲੋਕਾਂ ਦੀ ਜਾ ਕੇ ਚਾਕਰੀ ਕਰਦਾ। ਜਦ ਇੱਕ ਅਕਾਲ ਪੁਰਖ ਦਾ ਪੁੱਤ ਬਣ ਕੇ ਗੁਰੂ ਵਾਲਾ ਬਣ ਕੇ ਫਿਰ ਬਹੁਤ ਲੋਕ ਵਡਾਣੀ ਚਾਕਰੀ 'ਚ ਲੱਗੇ ਹੋਏ ਨੇ, ਤੁਸੀਂ ਕੀ ਸਮਝਦੇ ਚੜ੍ਹਦੀ ਕਲਾ ਹੋਣੀ? ਉਹ ਦਿਨੋ ਦਿਨ ਥੱਲੇ ਨੂੰ ਜਾਈ ਜਾਣੇ। ਤਾਂ ਜਿਹੜਾ ਗੁਰੂ ਵਾਲਾ ਬਣ ਕੇ ਗੁਰੂ ਨੂੰ ਹੀ ਛੱਡ ਗਿਆ, ਉਹ ਕਦੇ ਚੜ੍ਹਦੀ ਕਲਾ 'ਚ ਨਹੀਂ ਹੁੰਦਾ। ਚਾਰ ਪੈਸੇ ਆ ਜਾਣ ਨੂੰ ਚੜ੍ਹਦੀ ਕਲਾ ਨਹੀਂ ਮੰਨਿਆ ਮਹਾਰਾਜ ਨੇ, ਅਵਸਥਾ ਨੂੰ ਚੜ੍ਹਦੀ ਕਲਾ ਕਹਿੰਦੇ ਆਪਾਂ। ਅਵਸਥਾ ਬਹੁਤ ਉੱਚੀ। ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਜਿਨ੍ਹਾਂ ਦਾ ਮਨ ਭਿੱਜਿਆ ਹੋਇਆ। ਹੁਣ ਵਡਾਣੀ ਚੱਕਰੀ ਕਰਦੇ ਜਾ ਜਾ ਕੇ ਤੁਰਕਾਂ ਦਾ ਜੂਠਾ ਖਾਣਾ, ਕਦੇ ਉੱਥੇ ਖਾਣਾ, ਜੋ ਕਿਸੇ ਨੇ ਕਹਿਤਾ ਉਹੀ ਕਰੀ ਜਾਣਾ। ਆਪਾਂ ਇਹ ਨਹੀਂ ਕਹਿੰਦੇ ਕਿ ਉਹਨਾਂ ਦਾ ਜੂਠਾ ਖਾਣਾ, ਜਿਹੜਾ ਜਦ ਗੁਰੂ ਸਾਹਿਬ ਨੇ ਕਿਹਾ ਕਿਸੇ ਦਾ ਜੂਠਾ ਖਾਣਾ ਹੀ ਨਹੀਂ, ਸਿੱਖ ਨੇ ਸਿੱਖ ਦਾ ਵੀ ਜੂਠਾ ਨਹੀਂ ਖਾਣਾ, ਸਾਨੂੰ ਦੂਜੇ ਸਿੱਖ ਦਾ ਕੀ ਪਤਾ ਉਹ ਕੀ ਕਰੈਤ ਕਰਕੇ ਆਇਆ। ਜਾਂ ਤਾਂ ਭਰੋਸਾ ਹੋਵੇ ਨਾ, ਫਿਰ ਤਾਂ ਗੱਲ ਹੈ। ਇਸ ਕਰਕੇ ਜਦ ਸਾਡੇ ਤਾਂ ਆਪਣੇ 'ਚ ਹੀ ਨਹੀਂ ਜੂਠਾ ਖਾਣਾ, ਜੂਠਾ ਭਾਂਡਾ ਨਹੀਂ ਕਿਸੇ ਨੂੰ, ਇਹ ਦੂਜੇ ਦਾ ਜਾ ਕੇ ਖਾਂਦੇ ਆ, ਤੀਜੇ ਦਾ ਜੂਠਾ ਖਾਂਦੇ, ਚੌਥੇ ਦਾ ਜੂਠਾ ਖਾਂਦੇ ਆ। ਕਹਿੰਦੇ ਉੱਥੇ ਫਲਾਨੇ ਬਾਬੇ ਦਾ ਪ੍ਰਸ਼ਾਦ ਸੀਗਾ, ਉੱਥੇ ਫਲਾਨੇ ਥਾਂ ਆਹ ਪ੍ਰਸ਼ਾਦ ਮਿਲਿਆ, ਇਹ ਉਹਦਾ ਹੀ ਜੂਠਾ, ਫਿਰ ਉਹਨੇ ਆਪਣਾ ਬਣਾ ਲਿਆ ਇਹਨੂੰ। ਨਾਲੇ ਤਾਂ ਹੁਣ ਭੱਜ ਕੇ ਗੁਰੂ ਘਰ ਨੂੰ ਆਉਂਦਾ, ਨਾਲੇ ਉਹਦੇ ਕੋਲ ਜਾਂਦਾ, ਦੋ ਥਾਵਾਂ 'ਤੇ ਪੈਰ ਰੱਖਣ ਕਰਕੇ ਵਡਾਣੀ ਚੱਕਰੀ ਹੋ ਗਈ ਇਹਦੀ। ਸਤਿਗੁਰੂ ਸੱਚੇ ਪਾਤਸ਼ਾਹ ਨੇ ਛੱਡ ਹੀ ਦਿੱਤਾ ਇਹਨੂੰ, ਕਿਉਂਕਿ ਮਨਮੁੱਖ ਹੋ ਗਿਆ, ਬੇਮੁੱਖ ਹੋ ਗਿਆ। ਇਸ ਲਈ ਭੁੱਲਿਆ ਫਿਰਦਾ ਤੇ ਇਸੇ ਕਾਰਨ ਕਰਕੇ ਹੀ ਮਹਾਂ ਦੁੱਖ ਖੱਟੇ ਬਿਰਖਾ ਜਨਮ ਗਵਾਇਆ। ਬੜੇ ਭਾਰੀ ਦੁੱਖਾਂ ਨੂੰ ਪ੍ਰਾਪਤ ਕਰਦਾ, ਆਪਣੇ ਮੂਲਕ ਮਨੁੱਖਾ ਜਨਮ ਨੂੰ ਵਿਅਰਥ ਹੀ ਗਵਾ ਲੈਂਦਾ, ਕਿਉਂਕਿ ਥਾਂ ਥਾਂ ਤੁਰਿਆ ਫਿਰਦਾ ਐਵੇਂ, ਥਾਂ ਥਾਂ ਜਿੱਥੇ ਕਿਹਾ ਉੱਥੇ ਹੀ, ਲੋਕਾਂ ਸਾਹਮਣੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦਾ ਤੇ ਚੋਰੀ ਛੁੱਪੇ ਜਾ ਕੇ ਕੁਛ ਹੋਰ ਹੀ ਕਰੀ ਜਾਂਦਾ। ਇਸ ਕਰਕੇ ਹੁਣ ਸਤਿਗੁਰੂ ਤਾਂ ਅੰਤਰਜਾਮੀ, ਚਲੋ ਅਸੀਂ ਤਾਂ ਦੇਖਿਆ ਨੀ ਤੂੰ ਕੀ ਕਰਨਾ, ਸਤਿਗੁਰੂ ਨੂੰ ਧੋਖਾ ਨਹੀਂ ਦੇ ਸਕਦਾ ਕੋਈ। ਮਹਾਰਾਜ ਜੀ ਫਿਰ ਇਹਨਾਂ ਦਾ ਵੀ ਕਲਿਆਣ ਕਰੋ, ਇਹ ਤਾਂ ਵਿਚਾਰੇ ਭਟਕੇ ਫਿਰਦੇ ਥਾਂ ਥਾਂ ਤੇ, ਉੱਤੇ ਕਰਾਮਾਤਾਂ ਚ ਫਸ ਗਏ, ਕਰਾਮਾਤਾਂ ਦੇਖਣ ਚ ਫਸ ਗਏ ਨੇ। ਤੁਸੀਂ ਤਾਂ ਕਿਹਾ ਸੀ ਭਾਵੇਂ ਕੋਈ ਕਿੰਨੀ ਕਰਾਮਾਤ ਦਿਖਾਵੇ ਕਿਸੇ ਮਗਰ ਜਾਣਾ ਨੀ ਗਾ, ਪਰ ਲੋਕੀ ਚਮਤਕਾਰਾਂ ਪਿੱਛੇ ਫਸ ਗਏ ਨੇ। ਸਤਿਗੁਰੂ ਕਹਿੰਦੇ ਨੇ ਜੀ ਹੁਣ ਤਾਂ ਕਿਰਪਾ ਨਾਲ ਹੀ ਗੱਲ ਬਣਨੀ ਆ, ਕਿਰਪਾ ਕਰ ਸਤਿਗੁਰੂ ਮਿਲਾਏ, ਏਕੋ ਨਾਮ ਚੇਤੇ ਵਿੱਚੋਂ ਭਰਮ ਚੁਕਾਏ। ਉਹ ਜੇ ਜੀਵ ਆਪਣੇ ਉੱਤੇ ਆਪਣੀ, ਪਹਿਲਾਂ ਤਾਂ ਆਪ ਹੀ ਕਿਰਪਾ ਕਰੋ, ਮਿਹਰ ਕਰੋ, ਪਹਿਲਾਂ ਤਾਂ ਆਪਣੀ ਕਿਰਪਾ ਆਪਦੇ ਉੱਤੇ ਹੀ ਕਰੋ ਵੀ ਸਤਿਗੁਰਾਂ ਨਾਲ ਤਾਂ ਮਿਲਾ ਲਓ ਆਪਣੇ ਆਪ ਨੂੰ, ਸਤਸੰਗਤ ਵਿੱਚ ਤਾਂ ਬੈਠੋ ਆ ਕੇ, ਗੁਰਾਂ ਦੇ ਕੋਲ ਤਾਂ ਬੈਠੋ। ਇੰਨੀ ਵੱਡੀ ਸਹੂਲਤ ਹੁਣ ਮਿਲੀ ਹੋਈ ਹੈ ਇੰਟਰਨੈਟ ਦੇ ਰਾਹੀਂ ਕਿ ਹੁਣ ਤਾਂ ਮੋਬਾਈਲ ਫੋਨ ਵਿੱਚ ਵੀ ਇੰਟਰਨੈਟ ਚੱਲਦਾ, ਟਰੱਕਾਂ ਵਾਲੇ ਟਰੱਕਾਂ 'ਚ ਕਥਾ ਸੁਣਦੇ, ਟੈਕਸੀਆਂ ਵਾਲੇ ਟੈਕਸੀਆਂ ਸੁਣਦੇ, ਕੰਮਾਂ ਵਾਲੇ ਕੰਮਾਂ 'ਤੇ ਕਥਾ ਸੁਣਦੇ ਨੇ ਮੋਬਾਈਲ ਫੋਨ ਦੇ ਰਾਹੀਂ, ਇੰਟਰਨੈਟ ਦੇ ਰਾਹੀਂ। ਇੱਕ ਹੋਰ ਵਿਧੀ ਵੀ ਕਰ ਲੈਂਦੇ ਨੇ, ਇੱਕ ਜਗ੍ਹਾ ਇੱਕ ਜਣਾ ਫੋਨ ਲਾ ਕੇ ਇੰਟਰਨੈਟ ਦੇ ਮੂਹਰੇ ਰੱਖਦਾ, 60 ਜਣੇ ਉਸ ਆਪਣੇ ਆਪਣੇ ਫੋਨਾਂ 'ਤੇ ਕਥਾ ਸੁਣਦੇ। ਜਿਹਨੂੰ ਚਾਓ ਹੁੰਦਾ ਉਹੀ ਸੁਣਦਾ ਨਾ, ਜਿਹਨੂੰ ਚਾਓ ਹੁੰਦਾ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਆਪਣੇ ਉੱਤੇ ਪਹਿਲਾਂ ਤਾਂ ਆਪ ਹੀ ਕਿਰਪਾ ਕਰੋ, ਮਿਹਰ ਕਰੋ, ਹੱਥ ਜੋੜਦੇ ਕਹਿੰਦੇ ਤੁਹਾਨੂੰ ਆਪ ਹੀ ਕਿਰਪਾ ਕਰ ਲਓ। ਹੁਣ ਜੇ ਕਿਰਪਾ ਕਰਨ ਸਤਿਗੁਰੂ ਤਾਂ ਫਿਰ ਆਪਣੇ ਨਾਲ ਮਿਲਾਉਂਦੇ ਨੇ, ਉਹਦੇ ਮਨ ਨੂੰ ਅੰਦਰੋਂ ਪ੍ਰੇਰਨਾ ਦਿੰਦੇ ਨੇ ਅਤੇ ਹਿਰਦੇ ਵਿੱਚੋਂ ਫਿਰ ਭਰਮ ਨੂੰ ਉਹਦੇ ਦੂਰ ਕਰਕੇ ਇੱਕ ਨਾਮ ਦਾ ਚਿੰਤਨ ਕਰਵਾਉਂਦੇ ਨੇ। ਕਹਿੰਦੇ ਇੱਕੋ ਨਾਮ ਚੇਤੇ ਵਿੱਚੋਂ ਭਰਮ ਚੁਕਾਏ, ਪਹਿਲਾਂ ਤਾਂ ਕਿਰਪਾ ਕਰਕੇ ਸਤਿਗੁਰੂ ਮਿਲਾ ਲੈਣ, ਸਤਿਗੁਰੂ ਨਾਲ ਆਪਣੇ ਆਪ ਨੂੰ ਮਿਲਾਵੇ, ਫਿਰ ਨਾਮ ਨੂੰ ਚੇਤੇ ਕਰੇ, ਫਿਰ ਵਿੱਚੋਂ ਭਰਮ ਨੂੰ ਦੂਰ ਕਰੇ। ਨਾਨਕ ਨਾਮ ਜਪੇ ਨਾਉ ਨੌ ਨਿਧ ਪਾਏ। ਇਸ ਤਰ੍ਹਾਂ ਨਾਮ ਜਪਣ ਕਰਕੇ ਨੌ ਨਿਧੀਆਂ ਦੇ ਦੇਣ ਵਾਲੇ ਨਾਮੀ ਪਰਮਾਤਮਾ ਨੂੰ ਜੀਵ ਪ੍ਰਾਪਤ ਕਰ ਲੈਂਦਾ। ਗੌੜੀ ਗੁਆਰੇਰੀ ਮਹੱਲਾ ਤੀਜਾ। ਗੁਆਰੇਰੀ ਜਾਤੀ ਹੈ ਗੌੜੀ ਰਾਗ ਦੇ ਵਿੱਚ, ਤੀਜੇ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ। ਜਿਨ੍ਹਾਂ ਗੁਰਮੁਖ ਤੇ ਆਇਆ ਤਿੰਨ ਪੁੱਛੋਂ ਜਾਏ, ਗੁਰਸੇਵਾ ਤੇ ਮਨ ਪਤੀ ਆਏ। ਕਹਿੰਦੇ ਜਿਨ੍ਹਾਂ ਗੁਰਮੁਖਾਂ ਨੇ ਨਾਮ ਨੂੰ ਧਿਆਉਣਾ ਕੀਤਾ ਹੈ ਉਹਨਾਂ ਕੋਲ ਜਾ ਕੇ ਸਿਮਰ ਦਾ ਆਨੰਦ ਪੁੱਛੋ ਵੀ ਸਿਮਰਨ ਦਾ ਕਿੰਨਾ ਕੁ ਆਨੰਦ ਆਉਂਦਾ, ਸਿਮਰਨ ਕਿਵੇਂ ਕੀਤਾ ਜਾਂਦਾ, ਅਤੇ ਗੁਰਾਂ ਦੀ ਸੇਵਾ ਕਰਨ ਨਾਲ ਜਿਹੜਾ ਹੈ ਮਨ ਉਹ ਭਰੋਸੇ ਵਾਲਾ ਹੋ ਜਾਂਦਾ, ਪਤੀਜ ਜਾਂਦਾ। ਕਿਉਂਕਿ ਜਦ ਤੱਕ ਆਪਾਂ ਸੇਵਾ ਨਹੀਂ ਕਰਦੇ ਉਦੋਂ ਤੱਕ ਮਨ ਪਤੀਜਦਾ ਨਹੀਂ। ਇਹ ਮਨ ਦੇ ਟਿਕਾਓ ਦੀ ਗੱਲ ਹੈ ਕਿ ਹੱਥੀਂ ਸੇਵਾ ਕੀਤੀ ਹੋਵੇ ਤਾਂ ਮਨ 'ਚ ਭਰੋਸਾ ਬਣਦਾ, ਜੇ ਕੋਈ ਹਿੱਸਾ ਪਾਇਆ ਹੋਵੇ ਕਿਤੇ ਤਾਂ ਉੱਥੇ ਹੱਕਦਾਰ ਬਣਦਾ। ਮਤਲਬ ਜੇ ਬਿਨਾਂ ਸੇਵਾ ਕੀਤੀਆਂ ਹੀ ਕਹੇ ਨਾਮ ਮਿਲ ਜੇ ਮੈਨੂੰ ਆਹ ਹੋ ਜੇ ਮੇਰਾ ਮਨ ਟਿਕ ਜੇ, ਸੇਵਾ ਤਾਂ ਕੀਤੀ ਨਹੀਂ, ਕਾਹਦਾ ਹਿੱਸਾ ਤੇਰਾ ਇੱਥੇ। ਕਹਿੰਦੇ ਇਸ ਕਰਕੇ ਹੱਥੀਂ ਸੇਵਾ ਕਰ, ਤੇਰਾ ਭਰੋਸਾ ਬਣੇ ਮਹਾਰਾਜ ਤੇ ਮਹਾਰਾਜ ਨੂੰ ਵੀ ਤੇਰੇ ਤੇ ਭਰੋਸਾ ਵੀ ਹਾਂ ਵੀ ਸੇਵਾ ਕਰਦਾ ਕੁਛ ਪ੍ਰਾਪਤੀ ਕਰਨ ਆਇਆ। ਸੇ ਧਨਵੰਤ ਹਰ ਨਾਮ ਕਮਾਏ, ਪੂਰੇ ਗੁਰ ਤੇ ਸੋਝੀ ਪਾਏ। ਉਹ ਅਸਲ ਧਨ ਵਾਲੇ ਸ਼ਾਹੂਕਾਰ ਅਮੀਰ ਨੇ ਜੋ ਹਰੀ ਨਾਮ ਦੀ ਕਮਾਈ ਕਰਦੇ ਨੇ, ਪਰ ਪੂਰਿਆਂ ਗੁਰਾਂ ਪਾਸੋਂ ਹੀ ਹਰੀ ਨਾਮ ਦੀ ਗਿਆਤ ਪ੍ਰਾਪਤ ਹੁੰਦੀ ਬੰਦੇ ਨੂੰ। ਹਰ ਹਰ ਨਾਮ ਜਪੋ ਮੇਰੇ ਭਾਈ ਹੀ, ਗੁਰਮੁਖ ਸੇਵਾ ਹਰ ਕਾਲ ਥਾਂ ਪਾਈ ਰਹਾਉ। ਇਹ ਮੇਰੇ ਭਾਈ ਹਰ 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 ਜਪੋ, ਹਰ 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 ਹਰੇ ਜਪੰਤ, ਹਰ ਹਰ ਨਾਮ ਜਪੰਤਿਆਂ ਕਛ ਨਾ ਕਹੇ ਜਮਕਾਲ, ਨਾਨਕ ਮਨ ਤਨ ਸੁਖੀ ਹੋਇਆ ਅੰਤੇ ਮਿਲਿਆ ਗੋਪਾਲ। ਸਤਿਗੁਰੂ ਕਹਿੰਦੇ ਵਾਹਿਗੁਰੂ ਵਾਹਿਗੁਰੂ ਨਾਮ ਜਪਣਾ ਕਰੋ, ਜਿਹੜਾ ਗੁਰਮੰਤਰ ਹੈ, ਕਿਉਂਕਿ ਕਿਸੇ ਯੁੱਗ ਵਿੱਚ ਰਾਮ ਰਾਮ ਗੁਰਮੰਤਰ ਹੋਇਆ ਗੁਰੂ ਦੁਆਰਾ, ਕਿਸੇ ਯੁੱਗ ਵਿੱਚ ਹਰੀ ਹਰੀ ਗੁਰਮੰਤਰ ਹੋਇਆ ਗੁਰੂ ਦੁਆਰਾ, ਕਿਸੇ ਯੁੱਗ ਵਿੱਚ ਮੰਤਰ ਗੋਬਿੰਦ ਗੋਬਿੰਦ ਹੋਇਆ, ਕਿਸੇ ਯੁੱਗ ਵਿੱਚ ਨਾਰਾਇਣ ਨਾਰਾਇਣ ਵੀ ਕਿਹਾ ਕਈਆਂ ਨੇ। ਇਹ ਤਾਂ ਜਿਵੇਂ ਜਿਵੇਂ ਇੱਕੋ ਹੀ ਗੱਲ ਹੈ, ਨਾਂ ਉਹੀ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਹਰ ਹਰ ਨਾਮ ਜਪੋ ਮੇਰੇ ਭਾਈ, ਮੇਰੇ ਭਾਈ ਨਾਮ ਜਪੋ ਨਾਮ ਜਪੋ, ਅਤੇ ਮੁੱਖ ਗੁਰਾਂ ਦੀ ਸੇਵਾ ਕਰੋ। ਗੁਰਮੁਖ ਸੇਵਾ ਹਰ ਕਾਲ ਥਾਂ ਪਾਈ ਰਹਾਓ, ਕਿਉਂਕਿ ਹਰੀ ਇਸ ਕਾਲ ਕਮਾਈ ਨੂੰ ਥਾਂ ਪਾਉਂਦਾ ਸਫਲ ਕਰਦਾ। ਗੁਰਮੁਖਾਂ ਦੀ ਸੇਵਾ ਜਿਹੜੀ ਕੀਤੀ ਹੋਈ ਹਰੀ ਥਾਂ ਪਾ ਦਿੰਦਾ, ਵਿਸ਼ਰਾਮ ਦੇ ਕੇ ਕਹਿੰਦੇ ਨੇ ਸੇਵਾ ਕਰੋ। ਨਾਮ ਜਪਣੀ ਸੇਵਾ, ਇਹੀ ਸੇਵਾ। ਕਿਹੜੀ ਸੇਵਾ ਕਹੀ ਮਹਾਰਾਜ? ਕਹਿੰਦੇ ਹਰ ਹਰ ਨਾਮ ਜਪੋ ਮੇਰੇ ਭਾਈ, ਗੁਰਮੁਖ ਸੇਵਾ ਹਰ ਕਾਲ ਥਾਂ ਪਾਈ। ਗੁਰਮੁਖਾਂ ਦੀ ਇਹੀ ਕਾਲ ਸੇਵਾ ਜਿਹੜੀ ਉਹਨਾਂ ਨਾਮ ਜਪਣਾ, ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ, ਨਾਨਕ ਤੇ ਮੁਖੁਜਲੇ ਕੇਤੀ ਛੁੱਟੀ ਨਾਲ। ਆਪ ਪਛਾਣੈ ਮਨ ਨਿਰਮਲ ਹੋਏ, ਜੀਵਨ ਮੁਕਤ ਹਰ ਪਾਵੈ ਸੋਏ। ਨਿਰਮਲ ਮਨ ਹੋਣ ਨਾਲ ਜੋ ਆਪਣੇ ਸਰੂਪ ਨੂੰ ਪਛਾਣਦਾ ਹੈ, ਜਦੋਂ ਮਨ ਨਿਰਮਲ ਹੁੰਦਾ ਤਾਂ ਆਪਣਾ ਸਰੂਪ ਪਹਿਚਾਣਿਆ। ਮਨ ਤਾਂ ਨਿਰਮਲ ਨਹੀਂ, ਮਨ ਨਿਰਮਲ ਨਹੀਂ, ਦਸਵੇਂ ਦੁਆਰ ਭਰਮ ਭਰਮ ਆਵੇ ਮੂੜਾ ਵਾਰੋ ਵਾਰ, ਇਹ ਜੋਗੀਆਂ ਵਾਸਤੇ ਹੈ। ਜਿਹੜੇ ਜੋਗੀ ਜਿਸ ਢੰਗ ਨਾਲ ਦਸਮ ਦੁਆਰ ਚ ਜਾਂਦੇ ਨੇ ਉਹਨਾਂ ਲਈ, ਜਿਸ ਢੰਗ ਨਾਲ ਗੁਰਮੁਖ ਨਾਮ ਜਪ ਕੇ ਜਾਂਦੇ ਉਹਨਾਂ ਲਈ ਨਹੀਂ, ਉਹ ਅਲੱਗ ਅਲੱਗ ਮੈਟਰ ਹੈ ਦੋਵੇਂ ਹੀ। ਇੱਕ ਹੁੰਦਾ ਕਾਨੂੰਨ ਜਾਣਾ ਤੇ ਇੱਕ ਬੇਕਾਨੂੰਨੇ ਜਾਣਾ। ਬੇਕਾਨੂੰਨੇ ਸਵਾਸਾਂ ਨਾਲ ਤਾਂ ਚਲੇ ਗਏ ਨੇ ਬੜੀ ਮਿਹਨਤ ਕਰਕੇ, ਜਿਵੇਂ ਕਈ ਲੋਕ ਅਨਲੀਗਲੀ ਜੇ ਆਉਂਦੇ ਬਾਹਰ ਨੂੰ, ਕਹਿੰਦੇ ਮੈਂ ਪਤਾ ਨਹੀਂ ਕਿੰਨੇ ਜੰਗਲ ਪਾਰ ਕੀਤੇ, ਕਿੱਥੋਂ ਭੱਜਿਆ, ਮੌਤ ਦਾ ਡਰ ਸੀ ਉਹ ਸੀ, ਮੈਨੂੰ ਆਉਂਦੇ ਆਉਂਦੇ ਜੀ ਇੰਨਾ ਸਮਾਂ ਲੱਗ ਗਿਆ, ਫਲਾਨੇ ਥਾਂ ਗਏ ਉੱਥੇ ਮੁੰਡੇ ਫਸ ਗਏ, ਉਹ ਮਾਲਟਾ ਕਾਂਡ ਹੀ ਹੋ ਗਿਆ। ਪਹੁੰਚ ਤਾਂ ਜਾਂਦੇ ਨੇ ਫਿਰ ਕਿੰਨੇ ਸਾਲ, ਕਈਆਂ ਨੂੰ 25 ਸਾਲ ਹੋ ਗਏ ਹਲੇ ਤੱਕ ਜੀ ਗ੍ਰੀਨ ਕਾਰਡ ਨਹੀਂ ਬਣਿਆ ਸਾਡਾ। ਕਿਹੜੇ ਢੰਗ ਨਾਲ ਆਏ? ਸਿੱਧੇ ਢੰਗ ਤਾਂ ਸਿੱਧੇ ਆਉਂਦੇ ਹੀ ਬਣ ਜਾਂਦਾ ਸਾਰਾ ਕੁਛ। ਸਤਿਗੁਰੂ ਮਹਾਰਾਜ ਕਹਿੰਦੇ ਜਿਹੜਾ ਟੇਢੇ ਢੰਗ ਨਾਲ ਸਵਾਸਾਂ ਦੁਆਰਾ ਤੁਹਾਨੂੰ ਦਸਮ ਦੁਆਰ ਤੱਕ ਜਾਣਾ, ਇਹ ਸਵਾਸਾਂ ਲੈ ਕੇ ਫਿਰ ਗੁਰੂ ਨਾਨਕ ਸਾਹਿਬ ਤਾਂਹੀਓ ਮਿਲੇ ਸੀ ਨਾ ਸਿੱਧਾਂ ਨੂੰ, ਸਿੱਧਾਂ ਨੂੰ ਮਹਾਰਾਜ ਕਹਿੰਦੇ ਇਸੇ ਕਰਕੇ ਅਸੀਂ ਜਾ ਕੇ ਮਿਲੇ ਸੀ, ਫਿਰ ਉਹ ਬ੍ਰਹਮ ਗਿਆਨੀ ਬਣੇ ਸੀ। ਫਿਰ ਉਸ ਰਸਤੇ ਤੋਂ ਹਟਾ ਕੇ ਸਤਿਗੁਰੂ ਨੇ ਨਾਮ ਦੁਆਰਾ ਉਹਨਾਂ ਨੂੰ ਸਿਰੇ ਲਾਇਆ ਸੀ। ਤਾਂ ਤੇ ਨਾਮ ਦੁਆਰਾ ਦਸਮ ਦੁਆਰ ਤੱਕ ਪਹੁੰਚਣਾ ਯੋਗਤਾ ਅਨੁਸਾਰ ਪਹੁੰਚਣਾ ਹੈ, ਤੇ ਪਰ ਜਦੋਂ ਨਾਮ ਤੋਂ ਬਿਨਾਂ ਹੀ ਸਵਾਸਾਂ ਰਾਹੀਂ ਪਹੁੰਚਣਾ ਹੈ ਤਾਂ ਸਵਾਸਾਂ ਰਾਹੀਂ ਆਪਾਂ ਕਾਮਯਾਬੀ 'ਚ ਨਹੀਂ ਪਹੁੰਚਦੇ, ਕਿਉਂਕਿ ਉੱਥੇ ਸੇਵਾ ਘਾਲ ਥਾਂ ਹੀ ਨਹੀਂ ਪੈਂਦੀ। ਤਾਂ ਸਤਿਗੁਰੂ ਕਹਿੰਦੇ ਆਪ ਪਛਾਣੇ ਮਨ ਨਿਰਮਲ ਹੋਏ, ਜਿਹੜਾ ਮਨ ਨੂੰ ਨਿਰਮਲ ਕਰਨਾ ਫਿਰ ਆਪਣੇ ਸਰੂਪ ਨੂੰ ਅੰਦਰੋਂ ਪਹਿਚਾਣ ਲੈਂਦਾ। ਜੀਵਨ ਮੁਕਤ ਹਰ ਪਾਵੈ ਸੋਏ, ਉਹ ਜੀਵਨ ਮੁਕਤ ਅਵਸਥਾ ਵਾਲਾ ਮਨੁੱਖ ਵਾਹਿਗੁਰੂ ਦੀ ਪ੍ਰਾਪਤੀ ਕਰ ਲੈਂਦਾ, ਕਿਉਂਕਿ ਉਹਨੇ ਆਪਣੇ ਸਰੂਪ ਨੂੰ ਪਛਾਣ ਲਿਆ। ਹਰ ਗੁਣ ਗਾਵੈ ਮਤ ਉੱਤਮ ਹੋਏ, ਸਹਿਜੇ ਸਹਿਜ ਸਮਾਵੈ ਸੋਏ। ਮਹਾਰਾਜ ਕਹਿੰਦੇ ਨੇ ਜਿਹੜਾ ਨਾ ਮਨ ਨਿਰਮਲ ਕਿਵੇਂ ਹੋਣਾ, ਇਹ ਪ੍ਰਸ਼ਨ ਵੀ ਹੈ ਕਿ ਮਨ ਦਾ ਨਿਰਮਲ ਹੋਣਾ ਦੱਸੋ, ਫਿਰ ਅਸੀਂ ਆਪਣੇ ਆਪ ਨੂੰ ਪਛਾਣਾਂਗੇ। ਸਤਿਗੁਰੂ ਕਹਿੰਦੇ ਜਿਹੜੇ ਹਰੀ ਦੇ ਗੁਣਾਂ ਨੂੰ ਗਾਉਂਦਾ ਉਹਦੀ ਬੁੱਧੀ ਆਪੇ ਹੀ ਨਿਰਮਲ ਹੋ ਜਾਂਦੀ। ਬੁੱਧੀ ਵੀ ਉਹੀ ਚੀਜ਼ ਮਨ ਹੈ, ਮਨ ਬੁੱਧੀ ਚਿੱਤ ਹੰਕਾਰ ਇਹ ਚਾਰੇ ਹੀ ਸ਼ੁੱਧ ਹੋ ਜਾਂਦੇ ਨੇ ਨਾਮ ਜਪਣ ਨਾਲ, ਕਿਉਂਕਿ ਨਾਮ ਦੀ ਤਾਕਤ ਹੀ ਇੰਨੀ ਹੈ ਕਿ ਨਾਮ ਨੇ ਹੀ ਤਾਂ ਬਣਾਏ ਨੇ, ਨਾਮ ਹੀ ਤਾਂ ਪਿਤਾ ਹੈ ਇਹਦਾ ਮਨ ਦਾ, ਨਾਮ ਹੀ ਬੁੱਧੀ ਦਾ ਪਿਤਾ ਹੈ, ਨਾਮ ਹੀ ਚਿੱਤ ਦਾ ਪਿਤਾ ਹੈ, ਨਾਮ ਹੀ ਹੰਕਾਰ ਨੂੰ ਪੈਦਾ ਕਰਦਾ ਸੰਸਾਰ ਅੰਦਰ। ਸ਼ੁੱਧ ਤੇ ਅਸ਼ੁੱਧ ਦੋ ਹੰਕਾਰ ਨੇ, ਇੱਕ ਅਸ਼ੁੱਧ ਹੰਕਾਰ ਹੈ ਇੱਕ ਸ਼ੁੱਧ ਹੈ। ਸ਼ੁੱਧ ਇਹ ਹੈ ਕਿ ਅਸੀਂ ਕਲਗੀਆਂ ਵਾਲੇ ਦੇ ਪੁੱਤਰ ਪੁੱਤਰੀਆਂ ਹਾਂ, ਇਹ ਸ਼ੁੱਧ ਹੰਕਾਰ 'ਚ ਆ ਜਾਂਦਾ। ਇੱਕ ਹੰਕਾਰ ਹੁੰਦਾ ਕਿ ਮੈਂ ਹੀ ਕਰਤਾ ਧਰਤਾ, ਉਹ ਅਸ਼ੁੱਧ ਹੰਕਾਰ ਹੈ। ਸਤਿਗੁਰੂ ਮਹਾਰਾਜ ਕਹਿੰਦੇ ਜਾਂ ਹਰੀ ਦੇ ਗੁਣਾਂ ਨੂੰ ਗਾਉਂਦਾ 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 ਸਿਮਰਨ ਕਰਦਾ ਅਭਿਆਸ ਕਰਦਾ, ਮਤ ਐਨ ਉੱਜਲ ਹੋ ਜਾਂਦੀ, ਉੱਤਮ ਬੁੱਧੀ ਬਣ ਜਾਂਦੀ, ਉੱਤਮ ਮਤ ਮੇਰਾ ਜਿੱਦਾਂ ਤੂੰ ਆਓ ਧਿਆਵੋ ਗਾਵੋ ਗੁਣ ਗੋਬਿੰਦਾ ਅਤ ਪ੍ਰੀਤ ਮੋਹਿ ਲਾਗੈ ਨਾਉ। ਉਹ ਸੁਭਾਵਕ ਹੀ ਗਿਆਨ ਦੁਆਰਾ ਫਿਰ ਸਹਿਜ ਜਿਹੜਾ ਪਦ ਹੁੰਦਾ ਨਾ ਉਹਦੇ ਵਿੱਚ ਜਾ ਕੇ ਸਮਾਜ, ਸਹਿਜ ਪਦ ਹੁੰਦਾ ਗਿਆਨ ਸੰਯੁਕਤ। ਕੋਈ ਪਦਾਰਥ ਆ ਗਿਆ ਤਾਂ ਵੀ ਗਿਆਨ ਵਿੱਚ ਹੈ ਕਿ ਇਹ ਵੀ ਕਰਮਾਂ ਅਨੁਸਾਰ ਹੀ ਆ, ਪ੍ਰਲਭਦ ਹੈ ਮੇਰੀ। ਚਲਿਆ ਗਿਆ ਤਾਂ ਵੀ ਉਹ ਪ੍ਰਲਭ ਦੇ ਅਨੁਸਾਰ ਸਮਝੋ, ਉਹ ਵੀ ਗਿਆਨ ਵਿੱਚ ਹੀ ਰਹਿੰਦਾ ਫਿਰ ਵੀ, ਕਿਉਂਕਿ ਆਮ ਸੰਸਾਰੀ ਜੀਵਾਂ ਕੋਲ ਚੀਜ਼ ਆ ਜੇ ਇਹ ਛਾਲਾਂ ਮਾਰਨ ਨਹੀਂ ਹਟਦੇ, ਫਿਰ ਜੇ ਚਲੀ ਜਾਵੇ ਫਿਰ ਰੋਣ ਨਹੀਂ ਹਟਦੇ। ਇਹ ਸੰਸਾਰੀ ਸਹਿਜ ਤੋਂ ਬਾਹਰ ਬੰਦਾ, ਜਿਹੜਾ ਬੰਦਾ ਸਹਿਜ ਵਿੱਚ ਸਮਾਇਆ ਹੋਇਆ ਹੈ, ਉਹ ਸਹਿਜ ਵਾਲੇ ਦੀ ਚੀਜ਼ ਆ ਜੇ ਚਲੀ ਜਾਏ ਉਹਦੀ ਅਵਸਥਾ 'ਚ ਫਰਕ ਨਹੀਂ ਪੈਂਦਾ, ਉਹ ਉਹੋ ਜਿਹਾ ਹੀ ਰਹਿੰਦਾ, ਉਹਨੂੰ ਕੋਈ ਫਰਕ ਨਹੀਂ। ਦੂਜਾ ਭਾਏ ਨਾ ਸੇਵਿਆ ਜਾਏ, ਹਉਮੈ ਮਾਇਆ ਮਹਾਂ ਬਿਖ ਖਾਏ। ਦਵੈਤ ਭਾਅ ਕਰਕੇ ਹਰੀ ਸੇਵਿਆ ਨਹੀਂ ਜਾਂਦਾ। ਸਿਮਰਨ ਕਰਨਾ, ਗੁਰੂ ਦੀ ਸੇਵਾ ਕਰਨੀ, ਇਹ ਦਵੈਸ਼ ਈਰਖਾ ਨਾਲ ਨਹੀਂ ਗੱਲ ਬਣਦੀ। ਜਿਹਦੇ ਮਨ ਦੇ ਅੰਦਰ ਦਵੈਸ਼ ਭਰੀ ਪਈ ਹੈ, ਈਰਖਾ ਹੈ, ਨਫ਼ਰਤ ਹੈ, ਕਈ ਇਹੀਆਂ ਅਲਾਮਤਾਂ ਖੜੀਆਂ ਹੋਈਆਂ ਨੇ, ਉਹ ਬੰਦਾ ਕਿੱਥੋਂ ਭਜਨ ਕਰ ਲੂਗਾ? ਉਹ ਬੰਦਗੀ ਨਹੀਂ ਕਰ ਸਕਦਾ। ਹਉਮੈ ਮਾਇਆ ਮਹਾਂ ਬਿਖ ਖਾਏ, ਕਿਉਂਕਿ ਮਾਇਆ ਦੀ ਹੰਗਤਾ ਮਮਤਾ ਕਰਕੇ ਮਹਾਂ ਬਿਖ ਜਿਹੜੀ ਬੜੀ ਵੱਡੀ ਜ਼ਹਿਰ ਹੈ ਵਿਸ਼ਿਆਂ ਵਿਕਾਰਾਂ ਦੀ, ਨਸ਼ਿਆਂ ਦੀ ਇਹ ਜ਼ਹਿਰ ਖਾ ਰਿਹਾ। ਐਵੇਂ ਸਿਰ 'ਤੇ ਪਾਲਸ ਮਲ ਕੇ ਬਹਿ ਜਾਣਾ ਬੂਟਾਂ ਵਾਲੀ, ਇਹਦੇ ਨਾਲ ਨਸ਼ਾ ਹੋਣਾ। ਆ ਪੰਜਾਬ ਵਾਲੇ ਜਿਹੜੇ ਸਟੂਡੈਂਟ ਆ ਕਾਲਜਾਂ ਦੇ, ਇਹ ਹੁਣ ਅੱਜ ਕੱਲ੍ਹ ਇਹੀ ਕਰੀ ਜਾਂਦੇ ਆ, ਕਿਰਲੀਆਂ ਦੀਆਂ ਪੂਛਾਂ ਹੀ ਖਾਈ ਜਾਂਦੇ, ਹੋਰ ਨਹੀਂ। ਇੰਨਾ ਨਸ਼ਾ, ਦਵਾਈਆਂ ਪੀ ਜਾਂਦੇ ਨੇ, ਖੰਘ ਵਾਲੀਆਂ ਦਵਾਈਆਂ, ਆਇਓਡੈਕਸ ਲਾ ਲਾ ਕੇ ਖਾਈ ਜਾਂਦੇ ਨੇ, ਬ੍ਰੈਡ 'ਤੇ ਜਰਾਬਾਂ ਧੋ ਕੇ ਹੀ ਪੀ ਜਾਂਦੇ ਨੇ, ਕਹਿੰਦੇ ਇਹ 'ਚ ਵੀ ਨਸ਼ਾ। ਕੀ ਦੱਸੀਏ ਉਹਨਾਂ ਦੇ ਫਿਰ ਵਿਸਥਾਰ, ਇਹ ਮਾਵਾਂ ਦੇ ਪੁੱਤ ਕਰਦੇ ਕੀ ਨੇ ਕਾਲਜਾਂ ਜਾ ਕੇ। ਆਖੇ ਕਹਿੰਦੇ ਨੋ ਨੌਲੇਜ ਵਿਦਾਊਟ ਕਾਲਜ। ਮੈਂ ਕਿਹਾ ਕਿਹੜੀ ਨੌਲੇਜ ਦੱਸੀ ਤਾਂ ਜਰਾ, ਕਿਹੜੀ ਨੌਲੇਜ ਹੈ ਤੁਹਾਡੇ ਕੋਲ? ਮੈਂ ਕਿਹਾ ਆਹੀ ਨੌਲੇਜ ਹੈ ਨਸ਼ਿਆਂ ਦੀ, ਵਿਸ਼ਿਆਂ ਦੀ, ਵਿਕਾਰਾਂ ਦੀ, ਸੈਕਸ ਦੀ, ਹੋਰ ਕਾਹਦੀ ਨੌਲੇਜ ਹੈ ਤੁਹਾਡੇ ਕੋਲ? ਕਿਹੜੀ ਪੜ੍ਹਾਈ ਕਰਦੇ ਹੋ ਤੁਸੀਂ? ਐਵੇਂ ਮਾਂ ਬਾਪ ਦੇ ਪੈਸੇ ਖਰਾਬ ਕਰਕੇ ਤੇ ਦੇਸ਼ ਦਾ ਸੱਤਿਆਨਾਸ਼ ਕਰਨ ਲੱਗੇ ਹੋ। ਫਿਰ ਨੰਬਰ ਘੱਟ ਆਉਂਦੇ, ਫਿਰ ਪੈਸੇ ਦੇ ਦੇ ਕੇ ਨੰਬਰ ਵਧਾਉਂਦੇ ਆਪਣੇ, ਫਿਰ ਜਦੋਂ ਅਫਸਰ ਲੱਗਣਗੇ ਫਿਰ ਸਵਾਹ ਪੂਰੀ ਪਾਉਣੀ ਆ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਹਾਂਬਿਖ ਖਾਏ, ਆਹੀ ਮਹਾਂਬਿਖ ਵਿੱਚ ਹੀ ਆ ਜਾਂਦਾ ਲਾਸਟ ਨਸ਼ੇ, ਜਿਹੜੇ ਇੰਨੇ ਨਸ਼ੇ ਕਰਦੇ ਨੇ ਬਹੁਤ ਜ਼ਿਆਦਾ ਪੀ ਕੇ ਨਸ਼ੇ ਉੱਥੇ ਪਏ ਨੇ, ਕਲਾਸਾਂ 'ਚ ਡਿੱਗੇ ਰਹਿੰਦੇ ਨੇ, ਪ੍ਰੋਫੈਸਰ ਵੀ ਕੀ ਕਰਨ ਉੱਥੇ। ਇਸ ਕਰਕੇ ਮਹਾਰਾਜ ਨੇ ਅੱਜ ਕਿਹਾ ਵੀ ਮਹਾਂਬਿਖਿਆ ਵਾਲਿਆਂ ਨੂੰ ਸਾਰਾ ਸਮਝਾ ਦਿਓ ਮਾੜਾ ਜਿਹਾ, ਬਹੁਤ ਜ਼ਿਆਦਾ ਨਸ਼ਿਆਂ ਵਿੱਚ ਫਸਣ ਕਰਕੇ ਨਾ ਤਾਂ ਫਿਰ ਬੁੱਧੀ ਕੰਮ। ਹੁਣ ਉੱਥੇ ਉੱਜਲ ਬੁੱਧੀ ਕਿੱਥੇ ਰਹਿ ਜਾਣੀ ਹੈ ਜਿੱਥੇ ਸਿਮਰਨ ਨਹੀਂ ਹੈ, ਭਗਤੀ ਨਹੀਂ ਹੈ, ਸਾਰਾ ਕੁਛ ਤਾਂ ਬੇੜਾ ਗਰਕ ਹੋ ਚੁੱਕਿਆ, ਬਸ ਖੋਖਲਾ ਜਿਹਾ ਹੋਇਆ ਪਿਆ, ਕੰਮ ਡਿੱਗਣ ਵਾਲਾ ਹੀ ਹੈ, ਸੰਭਾਲਣਾ ਨਹੀਂ ਕਿਸੇ ਨੇ। ਇਹ ਤਾਂ ਮਹਾਰਾਜ ਸੱਚੇ ਪਾਤਸ਼ਾਹ ਸੰਭਾਲ ਲੈਣ ਤਾਂ ਸੰਭਾਲ ਲੈਣ। ਪੁੱਤ ਕੁਟੰਬ ਗ੍ਰਹਿ ਮੋਹਿਆ ਮਾਏ, ਮਨਮੁਖ ਅੰਧਾਇਆ ਵਹਿ ਆਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਵੇ ਜਾਏ, ਗਲਤੀ ਨਾਲ ਹੀ ਆਏ ਛਪਿਆ। ਉਹ ਸਤਿਗੁਰੂ ਕਹਿੰਦੇ ਨੇ ਹੁਣ ਮਹਾਂਬਿਖ ਹੋਰ ਦੱਸਦੇ ਆ ਕਿਹੜੀ ਕਿਹੜੀ, ਪੁੱਤਰ ਹੈ, ਕੁਟੰਬ ਇਸਤਰੀ ਹੈ, ਗ੍ਰਹਿ ਘਰ ਹੈ, ਮਾਇਆ ਦੇ ਜੰਜਾਲਾਂ ਵਿੱਚ ਮੋਹਿਆ ਪਿਆ, ਇਸੇ ਕਰਕੇ ਅੰਨਾ ਮਨਮੁਖ ਆਉਂਦਾ ਜਾਂਦਾ ਜੰਮਦਾ ਮਰਦਾ ਰਹਿੰਦਾ। ਹਰ ਹਰ ਨਾਮ ਦੇਵੈ ਜਨ ਸੋਏ, ਆਂਦਿਨ ਭਗਤ ਗੁਰ ਸਬਦੀ ਹੋਏ। ਉਹ ਗੁਰੂ ਸਾਹਿਬ ਦੀ ਜਿਸ ਪੁਰਸ਼ ਨੂੰ ਵਾਹਿਗੁਰੂ ਵਾਹਿਗੁਰੂ ਨਾਮ ਦਿੰਦੇ ਕਿਰਪਾ ਕਰਕੇ, ਉਹ ਗੁਰ ਸ਼ਬਦੀਏ ਪਾਸੋਂ ਰਾਤ ਦਿਨ ਪਰਮੇਸ਼ਰ ਦੀ ਭਗਤੀ ਹੁੰਦੀ ਰਹਿੰਦੀ ਆਪਣੇ ਆਪ ਹੀ। ਐ ਤਾਂ ਚੜ੍ਹਦੀ ਕਲਾ ਵਾਲੇ ਬਥੇਰੇ ਬੈਠੇ ਰੱਬ ਦੇ ਪਿਆਰੇ, ਕਹਿੰਦੇ ਆਪੇ ਹੀ ਵਾਹਿਗੁਰੂ ਹੁੰਦਾ ਅੰਦਰ, ਆਪੇ ਹੀ ਸਿਮਰਨ ਹੁੰਦਾ, ਆਪੇ ਹੀ ਕਿਰਪਾ ਹੁੰਦੀ। ਇਹ ਤਾਂ ਕੋਈ ਔਖੀ ਗੱਲ ਨਹੀਂ, ਜਿਹੜਾ ਲੱਗ ਜੇ ਉਹ ਪਹੁੰਚ ਜਾਣ, ਜਿੱਧਰ ਮਰਜ਼ੀ ਲੱਗ ਜਾਓ ਉੱਧਰ ਹੀ ਪਹੁੰਚ ਜਾਣਾ। ਜੇ ਭਗਤੀ ਵਿੱਚ ਲੱਗ ਜਾਈਏ, ਭਗਤੀ ਵਾਲੇ ਪਾਸੇ ਕਾਮਯਾਬੀ ਹੋ ਜਾਂਦੀ ਹੈ। ਮਨੁੱਖਾ ਜਨਮ ਹੈ, ਚਾਹੇ ਨਰਕਾਂ ਨੂੰ ਲੈ ਜਾਓ ਇਹਨੂੰ, ਚਾਹੇ ਸਵਰਗਾਂ ਨੂੰ ਲੈ ਜਾਓ, ਚਾਹੇ ਸੱਚਖੰਡ ਲੈ ਜਾਓ, ਚਾਹੇ ਜੂਨੀਆਂ 'ਚ ਪੈ ਜਾਓ, ਮਨੁੱਖਾ ਜਨਮ ਤੁਹਾਡੇ ਕੋਲ ਆ, ਜੋ ਕਰਨਾ ਕਰ ਲਓ। ਗੁਰਮਤਿ ਵਿਰਲਾ ਬੂਝੈ ਕੋਏ, ਨਾਨਕ ਨਾਮ ਸਮਾਵੈ ਸੋਏ। ਜਿਹੜਾ ਕੋਈ ਵਿਰਲਾ ਗੁਰ ਸਿੱਖਿਆ ਨੂੰ ਸਮਝਦਾ, ਮਹਾਰਾਜ ਕਥਨ ਕਰਦੇ, ਉਹ ਨਾਮੀ ਪਰਮਾਤਮਾ ਵਿੱਚ ਹੀ ਸਮਾ ਜਾਂਦਾ। ਪਹਿਲਾਂ ਬਹਿ ਕੇ ਸਿੱਖਿਆ ਲਵੇ, ਸਿੱਖਿਆ ਦੇ ਵਿੱਚ ਚੱਲੇ, ਫਿਰ ਸਿੱਖਿਆ ਦੁਆਰਾ ਸਮਾਵੇ। ਗੌੜੀ ਗੁਆਰੇ ਰੀ ਮਹੱਲਾ ਤੀਜਾ। ਗੌੜੀ ਰਾਗ ਦੇ ਵਿੱਚ ਸਤਿਗੁਰੂ ਗੁਆਰੇ ਰੀ ਜਾਤੀ 'ਚ ਇਉਂ ਫਰਮਾਉਂਦੇ ਤੀਸਰੇ ਪਾਤਸ਼ਾਹ ਮਹਾਰਾਜ, ਗੁਰ ਸੇਵਾ ਜੁਗ ਚਾਰੇ ਹੋਈ, ਪੂਰਾ ਜਾਣਕਾਰ ਕਮਾਵੈ ਕੋਈ। ਚੌਹਾਂ ਯੁੱਗਾਂ ਵਿੱਚ ਗੁਰ ਸੇਵਾ ਹੋ ਰਹੀ ਆ, ਗੁਰੂ ਤਾਂ ਚੌਹਾਂ ਯੁੱਗਾਂ ਵਿੱਚ ਹੀ ਹੋਏ ਨੇ। ਪਹਿਲਾਂ ਨਾਰਦ ਮੁਨ ਉਪਦੇਸਿਆ, ਨਾਰਦ ਮੁਨ ਜੀ ਹੋਏ ਨੇ, ਰਾਮਚੰਦਰ ਜੀ ਵੇਲੇ ਵਸਿਸ਼ਟ ਜੀ ਹੋਏ ਨੇ, ਕ੍ਰਿਸ਼ਨ ਜੀ ਵੇਲੇ ਸੰਦੀਪਨ ਆਦਿਕ, ਗੁਰੂ ਦਰੋਣਾਚਾਰੀਆ ਜੀ ਹੋਏ ਨੇ। ਇਸ ਤਰੀਕੇ ਨਾਲ ਉਦੋਂ ਗੁਰੂ ਹੋਏ ਨੇ, ਉਹਨਾਂ ਨੇ ਬਥੇਰਾ ਸਮਝਾਇਆ ਲੋਕਾਂ ਨੂੰ, ਪਰ ਲੋਕ ਸਮਝੇ ਹੀ ਨਹੀਂ ਹੈ। ਪਰ ਕੋਈ ਪੂਰਾ ਪੁਰਸ਼ ਹੀ ਗੁਰਾਂ ਦੀ ਸੇਵਾ ਰੂਪੀ ਕਾਰ ਨੂੰ ਕਮਾਉਂਦਾ ਹੈ। ਗੁਰਾਂ ਦੀ ਸੇਵਾ ਕਰਨੀ ਬਹੁਤ ਔਖੀ ਹੈ। ਮਹਾਰਾਜ ਕਹਿੰਦੇ ਗੁਰਪੀਰਾਂ ਕੀ ਚਾਕਰੀ ਮਹਾਂਕਰੜੀ ਸੁਖਸਾਰ, ਅਖੁੱਟ ਨਾਮ ਧਨ ਹਰ ਤੋਟ ਨਾ ਹੋਈ, ਇੱਥੇ ਸਦਾ ਸੁਖ ਦਰ ਸੋਭਾ ਹੋਈ। ਹਰੀ ਨਾਮ ਧਨ ਅਖੁੱਟ ਹੈ, ਜਿਸ ਦੀ ਕਦੇ ਤੋਟ ਨਹੀਂ ਹੋਈ, ਘਾਟਾ ਨਹੀਂ ਪੈਂਦਾ ਇਹਨੂੰ, ਮੁੱਕਦਾ ਨਹੀਂ ਹੈ ਇਹ। ਜਿਹਨੂੰ ਨਾਮ ਧਨ ਪ੍ਰਾਪਤ ਹੋਇਆ, ਉਹਨਾਂ ਇੱਥੇ ਇਸ ਲੋਕ ਵਿੱਚ ਸਦਾ ਹੀ ਸੁੱਖ ਪ੍ਰਾਪਤ ਕੀਤਾ, ਅਤੇ ਪਰਲੋਕ ਵਿੱਚ ਦਰਬਾਰ ਵਿੱਚ ਸੱਚਖੰਡ ਵਿੱਚ ਜਾ ਕੇ ਵੀ ਉਹਨਾਂ ਦੀ ਸੋਭਾ ਹੀ ਹੁੰਦੀ ਹੈ। ਇਹ ਮਨ ਮੇਰੇ ਭਰਮ ਨਾ ਕੀਜੈ, ਗੁਰਮੁਖ ਸੇਵਾ ਅੰਮ੍ਰਿਤ ਰਸ ਪੀਜੈ ਰਹਾਓ। ਇਹ ਮੇਰਿਆ ਮਨਾ ਚਿੱਤ 'ਚ ਭਰਮ ਨਾ ਕਰ, ਕਹਿੰਦੇ ਮੁਖੀ ਗੁਰਾਂ ਦੀ ਸੇਵਾ ਕਰਨੇ ਰੂਪ ਅੰਮ੍ਰਿਤ ਰਸ ਨੂੰ ਪੀਣਾ ਕਰ ਰਹਾਓ ਵਿਸ਼ਨਾਮ ਦਿੱਤਾ। ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕੋਈ ਛੋਟੀ ਜਿਹੀ ਸੇਵਾ ਸਮਝ ਕੇ ਨਹੀਂ ਕਰਨੀ, ਗੁਰੂ ਗ੍ਰੰਥ ਸਾਹਿਬ ਦੀ ਸੇਵਾ ਵੱਡੀ ਅਖੀਰਲੀ ਵੱਡੀ ਸੇਵਾ ਬਸ ਇਹੀ ਹੈ ਦੁਨੀਆਂ 'ਚ। ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕੀਤੀ ਹੈ, ਇਸ ਤੋਂ ਉੱਤੇ ਹੋਰ ਕੋਈ ਸੇਵਾ ਨਹੀਂ। ਲੋਕੀ ਸਮਝ ਕੇ ਕਰਨ ਵੀ ਮੈਂ ਵੱਡੀ ਸੇਵਾ ਕਰ ਰਿਹਾ ਤਾਂ ਸੇਵਾ ਤੋਂ ਕਤਰਾਉਂਦੇ ਨੇ ਭਜਦੇ ਨੇ ਪਤਾ ਨਹੀਂ ਕਿਉਂ ਜਾਂ ਸ਼ਾਇਦ ਕੋਈ ਅਸਰ ਪੈਂਦਾ ਮਾੜਾ ਸਿਮਰਨ ਤੋਂ ਡਰਦੇ ਨੇ ਸੰਗਤ ਤੋਂ ਡਰਦੇ ਨੇ ਨਾਮਦਾਨ ਇਸ਼ਨਾਨ ਤੋਂ ਡਰਦੇ ਨੇ ਪਰ ਮਾੜੇ ਕੰਮ ਨੂੰ ਜਾਣ ਫਿਰ ਨਹੀਂ ਡਰਦੇ ਫਿਰ ਸ਼ੇਰ ਬਣ ਜਾਂਦੇ ਨੇ ਇਹ ਕਿਉਂ ਆਪਣੇ ਮਨ ਨੂੰ ਕਿਤੇ ਬਹਿ ਕੇ ਇਕਾਂਤ ਵਿੱਚ ਸਮਝਾਓ ਵੀ ਤੂੰ ਡਰਦਾ ਕਿਉਂ ਆ ਇਹ ਤੈਨੂੰ ਕਿਹੜੀ ਗੱਲੋਂ ਡਰ ਲੱਗਦਾ ਨਾਮ ਜਪਣ ਤੋਂ ਬਾਣੀ ਪੜ੍ਹਨ ਤੋਂ ਸਵੇਰੇ ਉੱਠਣ ਤੋਂ ਨਹਾਉਣ ਤੋਂ ਬੜਾ ਆਲਸੀ ਹੈ ਤੂੰ ਪਿੱਛੇ ਨੂੰ ਭੱਜਦਾ ਕੋਈ ਹੋਰ ਕੰਮ ਕਰਨਾ ਹੋਵੇ ਉੱਧਰ ਨੂੰ ਛੇਤੀ ਭੱਜਦਾ ਇਹ ਮਨ ਨੂੰ ਹੀ ਸਮਝਾਉਣਾ ਪੈਣਾ ਅੰਦਰੋਂ ਜਦ ਤੱਕ ਮਨ ਨਾਲ ਆਪਣੀ ਗੱਲ ਨਹੀਂ ਹੁੰਦੀ ਉਦੋਂ ਤੱਕ ਗੱਲ ਨਹੀਂ ਬਣਨੀ ਮਹਾਰਾਜ ਕਹਿੰਦੇ ਮਨ ਹੀ ਨਾਲ ਝਗੜਾ ਮਨ ਹੀ ਨਾਲ ਸੱਥ ਝਗੜਾ ਵੀ ਮਨ ਨਾਲ ਹੀ ਕਰਨਾ ਸੱਥ ਹੁੰਦੀ ਬਹਿ ਕੇ ਆਪਸ 'ਚ ਗੱਲਬਾਤ ਵੀ ਮਨ ਨਾਲ ਹੀ ਹੋਣੀ ਹੈ ਜੇ ਆਪਾਂ ਆਪਣੇ ਮਨ ਨੂੰ ਸਮਝਾ ਲਿਆ ਤਾਂ ਸਮਝ ਲਓ ਸਭ ਕੁਛ ਸਮਝ ਗਿਆ ਜੇ ਮਨ ਨਾ ਸਮਝਿਆ ਫਿਰ ਕੋਈ ਆਪਣੀ ਬਾਹਰਲੀ ਕਿਰਿਆ ਨਾਲ ਆਪਾਂ ਸਮਝ ਨਹੀਂ ਸਕਦੇ ਕਥਾ ਦੇ ਵਿੱਚ ਮਨ ਨੂੰ ਹੀ ਸਮਝਾਇਆ ਜਾਂਦਾ ਗੁਰਬਾਣੀ ਮਨ ਨੂੰ ਹੀ ਉਪਦੇਸ਼ ਕਰਦੀ ਹੈ ਕੀਰਤਨ ਮਨ ਨੂੰ ਹੀ ਉਪਦੇਸ਼ ਕਰਦਾ ਸੋ ਮਹਾਰਾਜ ਫਿਰ ਇੱਕ ਵਾਰ ਐਸਾ ਬਖਸ਼ਿਸ਼ ਕਰਕੇ ਕਹਿੰਦੇ ਨੇ ਇਹ ਮਨ ਮੇਰੇ ਭਰਮ ਨਾ ਕੀਜੈ ਗੁਰਮੁਖ ਸੇਵਾ ਅੰਮ੍ਰਿਤ ਰਸ ਪੀਜੈ ਰਹਾਓ ਇਹ ਮੇਰੇ ਮਨ ਚਿੱਤ ਚ ਭਰਮ ਨਾ ਕਰ ਮਨਾ ਤੂੰ ਭਰਮ ਨਾ ਕਰ ਮੁਖੀ ਗੁਰਾਂ ਦੀ ਸੇਵਾ ਕਰਨੇ ਰੂਪ ਅੰਮ੍ਰਿਤ ਰਸ ਨੂੰ ਪੀਣਾ ਕਰ ਰਹਾਓ ਸਤਿਗੁਰ ਸੇਵ ਹੈ ਸੇ ਮਹਾਂਪੁਰਖ ਸੰਸਾਰੇ ਆਪ ਉਦਰੇ ਕੁਲ ਸਗਲ ਨਿਸਤਾਰੇ ਜੋ ਸਤਿਗੁਰਾਂ ਦੀ ਸੇਵਾ ਕਰਦੇ ਉਹ ਸੰਸਾਰ ਵਿੱਚ ਬੜੇ ਮਹਾਂਪੁਰਖ ਬਣ ਗਏ ਨੇ ਉੱਤਮ ਪੁਰਖ ਬਣ ਗਏ ਨੇ ਉਹ ਸੇਵਾ ਤੇ ਦੇ ਪ੍ਰਤਾਪ ਕਰਕੇ ਆਪ ਤਰ ਜਾਂਦੇ ਸਾਰੀਆਂ ਕੁਲਾਂ ਨੂੰ ਵੀ ਤਾਰ ਦਿੰਦੇ ਨੇ ਦੇਖੋ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਨਾਲ ਮਹਾਂਪੁਰਖ ਬਣਦਾ ਜਿਨ੍ਹਾਂ ਨੇ ਰਾਤ ਦਿਨ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕੀਤੀ ਹੈ ਭਾਵਨਾ ਨਾਲ ਜਿਵੇਂ ਗੁਰੂ ਅਮਰਦਾਸ ਜੀ ਨੇ ਆਪ ਸੇਵਾ ਕੀਤੀ ਗੁਰੂ ਅੰਗਦ ਦੇਵ ਜੀ ਦੀ ਆਪ ਦੱਸਦੇ ਨੇ ਕਿ ਸਤਿਗੁਰ ਸੇਵ ਹੈ ਸੇ ਮਹਾਂਪੁਰਖ ਸੰਸਾਰ ਹੈ ਜਿਨ੍ਹਾਂ ਨੇ ਸਤਿਗੁਰ ਦੀ ਸੇਵਾ ਕੀਤੀ ਆਪ ਤੇ ਉਹ ਮਹਾਂਪੁਰਖ ਬਣ ਗਏ ਸੰਸਾਰ 'ਚ ਗੁਰੂ ਅਮਰਦਾਸ ਜੀ ਆਪ ਤੀਸਰੇ ਪਾਤਸ਼ਾਹ ਦੇ ਰੂਪ 'ਚ ਪ੍ਰਗਟ ਹੋਏ ਆਪ ਉਧਰੇ ਕੁਲ ਸਗਲ ਨਿਸਤਾਰ ਹੈ ਆਪ ਤਾਂ ਤਰੇ ਹੀ ਨੇ ਭੱਲਿਆਂ ਦੀ ਸਾਰੀ ਕੋਲੇ ਤਾਰ ਦਿੱਤੀ ਹਰ ਕਾ ਨਾਮ ਰੱਖੈ ਉਰਤਾਰੇ ਨਾਮ ਰੱਤੇ ਭਉਜਲ ਉਤਰੈ ਪਾਰੇ ਮਹਾਰਾਜ ਕਹਿੰਦੇ ਉਹ ਹਮੇਸ਼ਾ ਹਿਰਦੇ 'ਚ ਹਰੀ ਨਾਮ ਨੂੰ ਧਾਰੀ ਰੱਖਦੇ ਨੇ ਉਹ ਨਾਮੀ ਪਰਮਾਤਮਾ ਵਿੱਚ ਰੱਤੇ ਹੋਏ ਸੰਸਾਰ ਸਮੁੰਦਰ ਤੋਂ ਪਾਰ ਉਤਰ ਗਏ ਨੇ ਸਤਿਗੁਰ ਸੇਵ ਹੈ ਸਦਾ ਮਨ ਦਾਸਾ ਹਉਮੈ ਮਾਰ ਕਮਲ ਪਰਗਾਸਾ ਜੋ ਮਨ ਵਿੱਚ ਦਾਸਾ ਭਾਵ ਧਾਰ ਕੇ ਨਿਮਰਤਾ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਸਤਿਗੁਰ ਜਾਣ ਕੇ ਹੰਗਤਾ ਤੇ ਮਮਤਾ ਨੂੰ ਮਾਰ ਕੇ ਸਦਾ ਸਤਿਗੁਰਾਂ ਦੀ ਸੇਵਾ ਕਰਦੇ ਨੇ ਉਹਨਾਂ ਦਾ ਹਿਰਦਾ ਕਮਲ ਪ੍ਰਗਾਸਾ ਹੋ ਜਾਂਦਾ ਅੰਦਰੋਂ ਖਿੜ ਜਾਂਦਾ ਲਓ ਇੰਨਾ ਸੌਖਾ ਕੰਮ ਦੱਸਿਆ ਵੀ ਆ ਘਰਾਂ ਦੇ ਵਿੱਚ ਮਹਾਰਾਜ ਦੇ ਸਰੂਪ ਨੇ ਜਿਨ੍ਹਾਂ ਦੇ ਕੋਲੇ ਉਹ ਇਹ ਗੱਲ ਸਮਝ ਲੈਣ ਜਿਨ੍ਹਾਂ ਨੇ ਮਨ 'ਚ ਦਾਸਾ ਭਾਵ ਧਾਰ ਕੇ ਵੀ ਗੁਰੂ ਗ੍ਰੰਥ ਸਾਹਿਬ ਮੇਰੇ ਮਾਲਕ ਨੇ ਮੈਂ ਇਹਨਾਂ ਦਾ ਦਾਸ ਹੈ ਸੁਖਾਸਣ ਘਰਾਂ 'ਚ ਹੋਣਾ ਚਾਹੀਦਾ ਸੁਖਾਸਣ ਪਲੰਘ ਹੀ ਨਹੀਂ ਹੁੰਦਾ ਪੀੜੇ ਤੇ ਪ੍ਰਕਾਸ਼ ਕਰਦਾ ਪੀੜੇ ਤੇ ਸੁਖਾਸਣ ਕਰਦਾ ਕੋਈ ਕਲੋਜਿਟ 'ਚ ਮਹਾਰਾਜ ਨੂੰ ਬੰਦ ਕਰਕੇ ਬੈਠਾ ਕੋਈ ਟਰੰਕਾਂ 'ਚ ਪਾ ਕੇ ਬੈਠਾ ਉਹ ਜੇ ਸੇਵਾ ਨਹੀਂ ਸੀ ਕਰਨ ਨੂੰ ਕਾਹਨੂੰ ਸਰੂਪ ਲਿਆਉਣਾ ਸੀ ਜੇ ਪੁੰਨ ਨਹੀਂ ਸੀ ਕਰਨਾ ਪਾਪ ਵੀ ਕਾਹਨੂੰ ਕਰਨਾ ਫਿਰ ਵਾਪਸ ਗੁਰੂ ਘਰ ਦੇ ਆਓ ਇਹ ਨਹੀਂ ਸੇਵਾ ਹੁੰਦੀ ਕਾਹਨੂੰ ਐਵੇਂ ਗਲਤ ਕੰਮ ਕਰਦੇ ਹੋ ਸਤਿਗੁਰੂ ਮਹਾਰਾਜ ਕਹਿੰਦੇ ਜਿਹਨਾਂ ਭਾਵਨਾ ਨਾਲ ਗੁਰੂ ਗ੍ਰੰਥ ਸਾਹਿਬ ਦੀ ਸਤਿਗੁਰੂ ਜਾਣ ਕੇ ਸੇਵਾ ਕੀਤੀ ਹੈ ਜਿੰਨੀ ਸੇਵਾ ਗੁਰਦੁਆਰਾ ਸਾਹਿਬ 'ਚ ਹੁੰਦੀ ਇੰਨੀ ਸੇਵਾ ਘਰੇ ਵੀ ਕਰਨੀ ਹੈ ਇਹ ਨਹੀਂ ਕਿ ਇੱਥੇ ਸਤਿਗੁਰੂ ਹੋਰ ਆ ਉੱਥੇ ਹੋਰ ਹੈ ਮਹਾਰਾਜ ਦੀ ਸੇਵਾ ਐਨ ਪਿਆਰ ਭਾਵਨਾ ਦੇ ਨਾਲ ਕਰੇ ਨਾ ਬਹੁਤ ਉੱਚੀ ਅਵਸਥਾ ਰੱਖ ਕੇ ਸੇਵਾ ਕਰੇ ਮਹਾਰਾਜ ਕਹਿੰਦੇ ਅੰਦਰਲਾ ਕਮਲ ਖਿੜ ਜਾਂਦਾ ਭਗਤੀ ਦਾ ਪ੍ਰਕਾਸ਼ ਹੋ ਜਾਂਦਾ ਅਨਹਦ ਵਾਜੈ ਨਿਜ ਘਰ ਵਾਸਾ ਨਾਮ ਰੱਤੇ ਘਰ ਮਾਹੇ ਉਦਾਸਾ ਅਨਹਦ ਵਾਜਾ ਇੱਕ ਰਸ ਨਾਮਾਂ ਰੂਪੀ ਵਾਜਾਂ ਦੇ ਵਜਨ ਕਰਕੇ ਉਹਨਾਂ ਦਾ ਸਰੂਪ ਰੂਪੀ ਘਰ ਵਿੱਚ ਨਿਵਾਸ ਹੋਇਆ ਜਿਨ੍ਹਾਂ ਨੇ ਸੇਵਾ ਕੀਤੀ ਹੈ ਨਾਮ ਰੱਤੇ ਜਿਹੜੇ ਨਾਮੀ ਪਰਮਾਤਮਾ ਵਿੱਚ ਮਿਲਣ ਕਰਕੇ ਘਰ 'ਚ ਰਹਿੰਦੇ ਹੋਏ ਵੀ ਵਿਰਕਤ ਮਹਾਤਮਾ ਵਾਂਗ ਉਦਾਸ ਰਹਿੰਦੇ ਨੇ ਘਰੇ ਵੀ ਰਹਿੰਦੇ ਨੇ ਅਤੇ ਮਹਾਤਮਾ ਵਾਂਗੂ ਉਦਾਸ ਵੀ ਰਹਿੰਦੇ ਨੇ ਬਿਰਤੀ ਉਦਾਸੀਨ ਰੱਖਣੀ ਬੈਰਾਗੀ ਰੱਖਣੀ ਤਿਆਗੀ ਰੱਖਣੀ ਉਹਨਾਂ ਉੱਤੇ ਮਹਾਰਾਜ ਦੀ ਵੈਸੇ ਹੀ ਕਿਰਪਾ ਹੋ ਜਾਂਦੀ ਹੈ ਸਤਿਗੁਰ ਸੇਵ ਹੈ ਤਿਨ ਕੀ ਸੱਚੀ ਬਾਣੀ ਜੁਗ ਜੁਗ ਭਗਤੀ ਆਖ ਵਖਾਣੀ ਜਿਹੜੇ ਸ਼ਰਧਾ ਨਾਲ ਭਾਵਨਾ ਨਾਲ ਸ਼ਰਧਾ ਭਾਵ ਨਾਲ ਪੂਰਿਆਂ ਸਤਿਗੁਰਾਂ ਦੀ ਸੇਵਾ ਕਰਦੇ ਨੇ ਉਹਨਾਂ ਦੀ ਬਾਣੀ ਸੱਚੀ ਹੋ ਜਾਂਦੀ ਬੋਲੀ ਸੱਚੀ ਹੁੰਦੀ ਜ਼ੁਬਾਨ 'ਤੇ ਸੱਤਾ ਆ ਜਾਂਦੀ ਉਹਨਾਂ ਦੀ ਉਹਨਾਂ ਨੇ ਜੋ ਰਚਨਾ ਰਚ ਵੀ ਦਿੱਤੀ ਉਹ ਗੁਰੂ ਸਾਹਿਬ ਨੇ ਮੋਹਰ ਲਾ ਦਿੱਤੀ ਉੱਤੇ ਚੰਗਾ ਭਾਈ ਗੁਰਦਾਸ ਤੇਰੀ 12 ਵੀ ਜਿਹੜੀ ਕੁੰਜੀ ਹੋਣਗੀਆਂ। ਜਿਨ੍ਹਾਂ ਰਚਨਾ ਰਚੀ, ਦੂਜੇ ਭਾਈ ਗੁਰਦਾਸ ਨੇ ਰਚੀ, ਉਹਨਾਂ ਨੂੰ ਮਾਨਤਾ ਮਿਲੀ ਹੈ। ਦਸਵੇਂ ਪਾਤਸ਼ਾਹ ਨੇ 52 ਕਵੀ ਆਪਣੇ ਨਾਲ ਰੱਖ ਕੇ ਉਹਨਾਂ ਤੋਂ ਜੋ ਲਿਖਵਾਇਆ ਉਹਨਾਂ ਮਾਨਤਾ ਦਿੱਤੀ। ਮਹਾਰਾਜ ਨੇ ਕਿਹਾ ਠੀਕ ਹੈ, ਅੱਛੀ ਚੀਜ਼ ਲਿਖੀ ਹੈ। ਜਿਹੜੇ ਮਹਾਤਮਾ ਬਣ ਜਾਂਦੇ ਨੇ ਉਹਨਾਂ ਦੀ ਬੋਲੀ ਵਿੱਚ ਸੱਤਾ ਆ ਜਾਂਦੀ ਹੈ। ਯੁੱਗ ਯੁੱਗ ਭਗਤੀ ਆਖ ਵਿਖਾਣੀ, ਉਹਨਾਂ ਦੀ ਬਾਣੀ ਯੁੱਗਾਂ ਯੁੱਗਾਂ ਵਿੱਚ ਭਗਤਾਂ ਨੇ ਆਖ ਕੇ ਕਥਨ ਕੀਤੀ ਹੈ। ਅਥਵਾ ਸਤਿਗੁਰ ਸੇਵਾ ਤਿੰਨ ਕੀ ਸੱਚੀ ਬਾਣੀ, ਜਿਹਨਾਂ ਨੇ ਹੁਣ ਜਿਵੇਂ ਰਾਮਾਨੰਦ ਜੀ ਗੁਰੂ ਹੋਏ ਨੇ ਕਬੀਰ ਜੀ ਦੇ, ਹੋਰਨਾਂ ਸਾਰਿਆਂ ਦੇ, ਨਾਮਦੇਵ ਜੀ ਆਦਿਕ ਵੀ ਸਾਰੇ ਮਿਲੇ ਉਹਨਾਂ ਸਮਾਂ 'ਚ, ਉਹਨਾਂ ਨੇ ਜੋ ਜੋ ਕਿਹਾ ਉਹਨਾਂ ਦੀ ਬਾਣੀ ਵੀ ਸੱਚੀ ਹੋਈ, ਭਗਤਾਂ ਦੀ ਬਾਣੀ ਬਣ ਗਈ। ਯੁੱਗ ਯੁੱਗ ਭਗਤੀ ਆਖ ਵਿਖਾਣੀ, ਉਹਨਾਂ ਦੀ ਬਾਣੀ ਯੁੱਗਾਂ ਯੁੱਗਾਂ ਵਿੱਚ ਭਗਤਾਂ ਨੇ ਆਖ ਕੇ ਕਥਨ ਕੀਤੀ, ਪ੍ਰਹਿਲਾਦ ਦੀ, ਧਰੂਵ ਦੀ, ਨਾਮਦੇਵ, ਕਬੀਰ, ਫਰੀਦ ਸਭਨਾਂ ਦੀ, ਰਵਿਦਾਸ ਜੀ ਦੀ। ਆਉਂਦੇ ਨੇ ਜਪ ਹੈ ਹਰ ਸਾਰਿੰਗ ਪਾਣੀ, ਨਾਨਕ ਨਾਮ ਰਤੇ ਨਿਹ ਕੇਵਲ ਨਿਰਬਾਣੀ। ਜਿਹਦੇ ਪਾਣੀ ਤੋਂ ਭਾਵ ਹੱਥ ਵਿੱਚ, ਪਾਨੀ ਨਾਮ ਹੱਥਾਂ ਦਾ ਹੁੰਦਾ, ਹੱਥ ਵਿੱਚ ਸਾਰੰਗ ਨਾਮੇ ਧਨਕ ਫੜਿਆ ਹੋਇਆ, ਉਹ ਸਾਰੀ ਨੂੰ ਜੋ ਰਾਤ ਦਿਨ ਇਸ ਤਰ੍ਹਾਂ ਜਪਦੇ, ਜਿਵੇਂ ਸਾਰੰਗ ਬਬੀਹੇ ਨੂੰ ਕਹਿੰਦੇ ਨੇ, ਪਪੀਹਾ ਸਵਾਂਤੀ ਬੂੰਦ ਲਈ ਰੱਟ ਲਾਉਂਦਾ, ਪਾਣੀ ਪਾਣੀ ਪੁਕਾਰਦਾ, ਸਾਰੰਗ ਪਾਣੀ। ਜੇ ਪਾਨੀ ਹੁੰਦਾ ਫਿਰ ਹੱਥਾਂ ਵਾਲਾ ਅਸਲ ਚ ਅਰਥ ਬਣਦਾ, ਇੱਥੇ ਸਾਰੰਗ ਪਾਣੀ, ਸਾਰੰਗ ਨਾਮੇ ਸੋ ਧਨਕ ਫੜਿਆ ਹੋਇਆ, ਪਾਨੀ ਹੱਥਾਂ ਵਿੱਚ, ਉਹਦਾ ਅਰਥ ਉਹ ਪਾਨੀ 'ਚ ਬਣਦਾ। ਜਦੋਂ ਸਾਰੰਗ ਪਾਣੀ ਆ ਗਿਆ ਤਾਂ ਅਰਥ ਇਉਂ ਬਣ ਜਾਂਦਾ ਕਿ ਪਾਣੀ ਤੋਂ ਭਾਵ ਜਿਵੇਂ ਸਾਰੰਗ ਬਬੀਹੇ ਨੂੰ ਪੁਕਾਰਦਾ, ਬਬੀਹਾ ਪਾਣੀ ਨੂੰ ਪੁਕਾਰਦਾ। ਮਹਾਰਾਜ ਕਥਨ ਕਰਦੇ ਉਹ ਨਾਮੀ ਵਿੱਚ ਰਤੇ ਹੋਏ ਨੇ, ਕੇਵਲ ਸ਼ੁੱਧ ਅਤੇ ਨਿਰਬਾਣੀ, ਨਿਰਬੰਧ ਭਾਵ ਬੰਧਨਾਂ ਤੋਂ ਰਹਿਤ ਹੋ ਜਾਂਦੇ ਨੇ, ਉਹਨਾਂ ਉੱਤੇ ਅਕਾਲ ਪੁਰਖ ਦੀ ਕਿਰਪਾ ਹੋ ਜਾਂਦੀ ਹੈ। ਗੌੜੀ ਗੁਆਰੇਰੀ ਮਹੱਲਾ ਤੀਜਾ, ਸਤਿਗੁਰ ਮਿਲੈ ਵਡਭਾਗ ਸੰਜੋਗ, ਹਿਰਦੈ ਨਾਮ ਨਿਤ ਹਰ ਰਸ ਭੋਗ। ਜਿਸ ਵਡਭਾਗੀ ਨੂੰ ਭਾਗਾਂ ਦੇ ਸੰਜੋਗ ਕਰਕੇ ਸਤਿਗੁਰੂ ਮਿਲੇ ਨੇ, ਉਹ ਹਿਰਦੇ ਵਿੱਚ ਨਿਤਾ ਪ੍ਰਤੀ ਹਰੀ ਨਾਮ ਰਸ ਨੂੰ ਭੋਗਦਾ। ਗੁਰਮੁਖ ਪ੍ਰਾਣੀ ਨਾਮ ਹਰ ਧਿਆਏ, ਜਨਮ ਜੀਤ ਲਾਹਾ ਨਾਮ ਪਾਏ ਰਹਾਓ। ਇਹ ਪ੍ਰਾਣੀ ਤੂੰ ਗੁਰਮੁਖ ਤੋਂ ਭਾਵ ਗੁਰਾਂ ਦੁਆਰੇ ਹਰੀ ਨਾਮ ਨੂੰ ਧਿਆਉਣਾ ਕਰ, ਆਪਣੇ ਆਪ ਨਾ ਧਿਆ। ਫਿਰ ਜਦੋਂ ਸੜਕ 'ਤੇ ਤਾਂ ਜਹਾਜ਼ ਭਜਾ ਵੀ ਲਵੇਗਾ ਕੋਈ ਗੇਰ ਗੂਰ ਜੇ ਲਾ ਕੇ ਸਿੱਖ ਲੈ, ਜਹਾਜ਼ ਭਜਾਉਣਾ ਸੌਖਾ, ਚਲੋ ਉੱਥੇ ਰੋਕ ਲਿਆ ਕੋਈ ਨਹੀਂ ਮਾੜਾ ਜਿਹਾ ਚਲਾ ਕੇ ਦੇਖ ਲਿਆ, ਜਹਾਜ਼ ਭਜਾਉਣਾ ਸੌਖਾ ਪਰ ਉਡਾਉਣਾ ਔਖਾ ਹੈ। ਬਾਣੀ ਪੜ੍ਹ ਕੇ ਸਿਮਨ ਕਰਕੇ ਬੇਗੁਰਾ ਬੰਦਾ ਵੀ ਜਦੋਂ ਥੋੜ੍ਹਾ ਜਿਹਾ ਉੱਪਰ ਨੂੰ ਉੱਠਣ ਲੱਗਦਾ ਉਦੋਂ ਫਿਰ ਡਰਨ ਲੱਗ ਜਾਂਦਾ, ਗੁਰੂ ਦੀ ਲੋੜ ਪੈਂਦੀ, ਫਿਰ ਪੁੱਛਦਾ ਹੁਣ ਕੀ ਕਰਾਂ। ਸਤਿਗੁਰੂ ਮਹਾਰਾਜ ਕਹਿੰਦੇ ਗੁਰੂ ਵਾਲਾ ਬਣ ਜਾ, ਗੁਰੂ ਤੇਰੀ ਬਾਂਹ ਫੜ ਲਵੇਗਾ। ਇਸ ਕਰਕੇ ਸਤਿਗੁਰੂ ਮਹਾਰਾਜ ਗੁਰੂ ਵਾਲਾ ਬਣਾਉਂਦੇ ਨੇ। ਗੁਰਮੁਖ ਪ੍ਰਾਣੀ ਨਾਮ ਹਰ ਧਿਆਏ, ਜਨਮ ਜੀਤ ਲਾਹਾ ਨਾਮ ਪਾਏ ਰਹਾਓ। ਕਹਿੰਦੇ ਤੂੰ ਗੁਰਾਂ ਦੁਆਰੇ ਨਾਮ ਨੂੰ ਧਿਆਉਣਾ ਕਰ, ਨਾਮ ਦੇ ਲਾਭ ਨੂੰ ਪਾ ਕੇ ਫਿਰ ਮਨੁੱਖਾ ਜਨਮ ਨੂੰ ਜਿੱਤ ਲੈਣਾ ਕਰ ਭਾਈ ਰਹਾਓ। ਵਿਸ਼ਰਾਮ ਦੇ ਕੇ ਕਹਿੰਦੇ ਨੇ ਗਿਆਨ ਧਿਆਨ ਗੁਰ ਸ਼ਬਦ ਹੈ ਮੀਠਾ, ਗੁਰ ਕਿਰਪਾ ਤੇ ਕਿਨੈ ਵਿਰਲੈ ਚੱਖ ਡੀਠਾ। ਹੁਣ ਜਿਹਨੂੰ ਗੁਰਾਂ ਦਾ ਉਪਦੇਸ਼ ਮਿੱਠਾ ਪਿਆਰਾ ਲੱਗਿਆ, ਉਹਨੂੰ ਗਿਆਨ ਧਿਆਨ ਦੀ ਪ੍ਰਾਪਤੀ ਹੋਈ ਹੈ। ਗੁਰਾਂ ਦੀ ਕਿਰਪਾ ਨਾਲ ਕਿਸੇ ਵਿਰਲੇ ਨੇ ਗਿਆਨ ਧਿਆਨ ਦਾ ਰਸ ਚੱਕ ਕੇ ਦੇਖਿਆ। ਕਰਮ ਕਾਂਡ ਬਹੁ ਕਰੈ ਆਚਾਰ, ਬਿਨ ਨਾਵੈ ਤ੍ਰਿਗ ਤ੍ਰਿਗ ਅਹੰਕਾਰ। ਨਾਮ ਤੋਂ ਬਿਨਾਂ ਹੋ ਕੇ ਜਿਹੜੇ ਬੰਦੇ ਕਰਮ ਕਾਂਡ ਦੇ ਬਹੁਤੇ ਕਰਤੱਬਾਂ ਨੂੰ ਕਰਦੇ ਨੇ ਨਾ, ਉਹਨਾਂ ਕਰਮਾਂ ਨੂੰ ਤਰਕਾਰ ਹੈ, ਤਰਕਾਰ ਹੈ, ਅਤੇ ਕਰਮਾਂ ਦੇ ਹੰਕਾਰ ਨੂੰ ਵੀ ਤਰਕਾਰ ਹੈ, ਜੋ ਕਿਉਂਕਿ ਉਹ ਕਰਮ ਉੱਥੇ ਪ੍ਰਵਾਨ ਹੀ ਨਹੀਂ ਹੈ ਅਕਾਲ ਪੁਰਖ ਦੇ ਚਰਨਾਂ 'ਚ। ਬੰਧਨ ਬਾਧਿਓ ਮਾਇਆ ਫਾਸ, ਜਨ ਨਾਨਕ ਛੂਟੈ ਗੁਰ ਪ੍ਰਗਾਸ। ਸੰਸਾਰਕ ਬੰਧਨਾਂ ਵਿੱਚ ਬੱਧਾ ਹੋਇਆ, ਮਾਇਆ ਦੀ ਫਾਹੀ ਵਿੱਚ ਫਸ ਰਿਹਾ, ਮਾਇਆ ਰੂਪ ਫਾਹੀ ਦੇ ਬੰਧਨਾਂ ਵਿੱਚ ਬੱਧਾ ਹੋਇਆ। ਸਤਿਗੁਰੂ ਕਥਨ ਕਰਦੇ ਨੇ ਗੁਰਾਂ ਦੁਆਰੇ ਜਿਹਨੂੰ ਗਿਆਨ ਹੁੰਦਾ ਉਹ ਪੁਰਸ਼ ਬੰਧਨਾਂ ਤੋਂ ਛੁੱਟ ਜਾਂਦਾ, ਉਹਨਾਂ ਦੇ ਉੱਤੇ ਅਕਾਲ ਪੁਰਖ ਦੀ ਬਖਸ਼ਿਸ਼ ਹੋ ਜਾਂਦੀ ਹੈ। ਇਸ ਤਰ੍ਹਾਂ ਮਹਾਰਾਜ ਨੇ 34 ਸ਼ਬਦਾਂ ਤੱਕ, 162 ਅੰਗ ਤੱਕ ਪਾਵਨ ਪਵਿੱਤਰ ਬਖਸ਼ਿਸ਼ ਕੀਤੀ ਹੈ। ਸੋ ਅਗਲਾ ਸ਼ਬਦ ਜੋ ਕੱਲ੍ਹ ਨੂੰ ਆਵੇਗਾ ਸਵੇਰੇ, ਉਹ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੂੰ ਜਦੋਂ ਕਿਹਾ ਸੀ ਕਿ ਤੁਸੀਂ ਬਾਣੀ ਦੀ ਰਚਨਾ ਕਿਉਂ ਕੀਤੀ ਹੈ, ਤੁਸੀਂ ਇਹ ਬੌਲੀ ਸਾਹਿਬ ਕਿਉਂ ਬਣਾਇਆ, ਤੁਸੀਂ ਆਹ ਕਿਉਂ ਕੀਤਾ, ਉਹ ਫਿਰ ਜਵਾਬ ਜਿਹੜਾ ਦਿੱਤਾ ਸੀ ਮਹਾਰਾਜ ਸੱਚੇ ਪਾਤਸ਼ਾਹ ਨੇ, ਉਹ ਫਿਰ ਸਾਰਾ ਜਵਾਬ ਕੱਲ੍ਹ ਨੂੰ ਸ਼੍ਰਵਣ ਕਰਾਂਗੇ। ਬੜਾ ਸੁੰਦਰ ਉਪਦੇਸ਼ ਹੈ, ਜੈਸੀ ਧਰਤੀ ਉੱਪਰ ਮੇਘਲਾ ਬਰਸਤ ਹੈ ਕਿਆ ਧਰਤੀ ਮੱਧੇ ਪਾਣੀ ਨਾਹੀਂ। ਇਸ ਉਪਦੇਸ਼ ਨਾਲ ਹੀ ਮਹਾਰਾਜ ਨੇ ਨਿਰੁੱਤਰ ਕੀਤਾ ਸੀ ਸਾਰਿਆਂ ਨੂੰ। ਉਪਦੇਸ਼ ਸ਼ਰਵਣ ਕਰਾਂਗੇ। ਜਿੰਨਾ ਉਪਦੇਸ਼ ਸ਼ਰਵਣ ਕੀਤਾ ਬੜਾ ਹੀ ਸੁੰਦਰ ਹੈ। ਨਾਮ ਜਪਣ ਦਾ ਹੁਕਮ ਹੋਇਆ, ਸੇਵਾ ਦਾ ਹੁਕਮ ਹੋਇਆ। ਅਸਲ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਸਤਿਗੁਰੂ ਕਹਿੰਦੇ ਸੇਵਾ ਤੋਂ ਹੀ ਸਾਰਾ ਕੁਛ ਮਿਲ ਜਾਂਦਾ। ਸੇਵਾ ਮਨ ਦੇ ਨਾਲ ਲਗਾਤਾਰ ਬਹੁਤੀ ਬਹੁਤੀ ਕਰੇ ਤਾਂ ਸਤਿਗੁਰੂ ਦੀ ਕਿਰਪਾ ਹੁੰਦੀ।